ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਇ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲਹੈ ਮਿਲੰਥਾ ਹਮ ਅੰਦੁਲੇ ਗਿਆਨਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗਤ ਜਿਓ ਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ ਉਸਨੇ ਹਯਾਤੀ ਵਿੱਚ ਅੱਜ ਸਾਨੂੰ ਫੇਰ ਇੱਕ ਦਿਨ ਬਖਸ਼ਿਆ ਹੈ ਪਾਤਰਤਾ ਕੋਈ ਨਹੀਂ ਇਸ ਦਾ ਮੁੱਲ ਅਸੀਂ ਕੋਈ ਨਹੀਂ ਦਿੱਤਾ ਸਭ ਕੁਛ ਦਾਨ ਵਿੱਚ ਉਸਨੇ ਦਿੱਤਾ ਹੈ ਦਿਨ ਬਖਸ਼ਿਆ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੇ ਅੰਮ੍ਰਿਤ ਵੇਲੇ ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਹੁਕਮ ਬਖਸ਼ਿਸ਼ ਕੀਤਾ। ਇਹ ਸਭ ਉਸਦੀ ਮਿਹਰ ਹੈ, ਕਿਰਪਾ ਹੈ, ਇਹ ਸਾਨੂੰ ਦਾਨ ਹੈ, ਸਾਡੀ ਝੋਲੀ ਵਿੱਚ ਉਸਨੇ ਖੈਰ ਪਾਈ ਹੈ। ਇੱਥੇ ਬੈਠ ਕੇ ਹੁਣ ਅਸੀਂ ਸ਼ਬਦ ਦੀ ਸੋਝੀ ਵਾਸਤੇ ਜੋਦੜੀ ਕਰਨੀ ਹੈ ਪਾਤਸ਼ਾਹ, ਸ਼ਬਦ ਦੀ ਸੂਝ ਬਖਸ਼ੋ, ਸੋਝੀ ਬਖਸ਼ੋ, ਤਾਂ ਕਿ ਸ਼ਬਦ ਸਾਡੇ ਬਚਨਾਂ ਵਿੱਚ ਵੀ ਆਵੇ, ਸਾਡੇ ਕਰਮਾਂ ਵਿੱਚ ਵੀ ਆਵੇ। ਸ਼ਬਦ ਦੀ ਕਮਾਈ ਤਾਂ ਇਹੀ ਹੈ ਕਿ ਕਰਮਾਂ ਵਿੱਚ ਸ਼ਬਦ ਆ ਜਾਵੇ। ਆਓ ਸ਼ਬਦ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰੀਏ। ਚਿੱਤ ਬਿਰਤੀਆਂ ਇਕਾਗਰ ਕਰੋ। ਇਹ ਮਨ ਵਸ ਵਿੱਚ ਨਹੀਂ ਆਉਂਦਾ, ਭਟਕ ਜਾਂਦਾ ਹੈ। ਪਰਮੈ ਫੂਲਾ ਦਹਿ ਦਿਸ ਧਾਵੈ ਨਿਮਖ ਮੈਂ ਚਾਰ ਕੁੰਟ ਫਿਰਿਆ ਹੋਵੇ। ਜੋਦੜੀ ਉਸ ਅੱਗੇ ਕਰੀਏ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਚਿੱਤ ਬਿਰਤੀਆਂ ਦੀ ਇਕਾਗਰਤਾ ਲਈ ਗੁਰਮੰਤਰ ਦੀ ਟੇਕ ਲਈਏ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ।
ਰਾਗ ਜੈਤਰੀ ਹੈ, ਸਾਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਦਾ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 696 'ਤੇ ਸਵਾਇਮਾਨ ਹੈ ਜੀ।
ਘਰ ਪਹਿਲਾ ਚੌਪਦੇ।
ਇੱਕ ਤਾਲ ਵਿੱਚ ਇਸਦਾ ਗਾਇਨ ਕਰਨਾ ਹੈ। ਪਦਾ ਹੁੰਦਾ ਬੰਦ ਫਿਕਰਾ ਚਰਨ। ਇਹ ਸ਼ਬਦ ਜੋ ਚੱਲ ਰਹੇ ਨੇ ਚੌਪਦੇ ਹਨ, ਚਾਰ ਚਾਰ ਇਹਨਾਂ ਦੇ ਚਰਨ ਹਨ, ਬੰਦ ਹਨ, ਇਹ ਚੌਪਦੇ ਹਨ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਅਦੁੱਤੀ ਹੈ। ਇੱਕ ਦਾ ਅਰਥ ਇਹ ਆ ਜਿਹੜੇ ਇੱਕ ਦੋ ਤਿੰਨ ਚਾਰ ਗਿਣਨੇ ਆ, ਇਹ ਨਹੀਂ। ਇੱਕ ਦਾ ਅਰਥ ਹੈ ਕਿ ਅਦੁੱਤੀ, ਆਪਣੇ ਵਰਗਾ ਆਪ ਹੀ, ਜਿਸ ਵਰਗਾ ਦੂਸਰਾ ਕੋਈ ਨਹੀਂ। ਉਹ ਪਰਮਾਤਮਾ ਜੋ ਜਨਮਦਾਤਾ ਹੈ, ਪਾਲਣ ਵਾਲਾ ਹੈ, ਸੰਹਾਰ ਕਰਦਾ ਹੈ, ਸਦਾ ਇੱਕ ਰਸ ਉਸ ਦੀ ਕਾਰ ਚੱਲ ਰਹੀ ਹੈ, ਕੋਈ ਫਰਕ ਨਹੀਂ ਉਸ ਵਿੱਚ ਆਉਂਦਾ ਕਿ ਕਦੀ ਉਛਾਲ ਆ ਜਾਏ, ਕਦੀ ਘਾਟਾ ਪੈ ਜਾਏ, ਨਹੀਂ। ਸਦਾ ਇੱਕ ਰਸ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਦੀ ਕਿਰਪਾ ਦੁਆਰਾ। ਜਿਵੇਂ ਤੁਸੀਂ ਕੂੜਾ ਕਚਰਾ ਘਰ ਚੋਂ ਹੂੰਝ ਕੇ ਬਾਹਰ ਸੁੱਟ ਦਿੱਤਾ, ਮਗਰ ਜੋ ਬਚਦਾ ਉਹ ਸਫਾਈ, ਗੁਰੂ ਹਿਰਦੇ ਚੋਂ ਹਉਮੈ ਬਾਹਰ ਕੱਢ ਦਿੰਦਾ। ਸਿੱਖ ਮਗਰ ਵੇਖਦਾ ਰੱਬ ਦਾ ਅਨੁਭਵ ਹੁੰਦਾ। ਮੂਰਤੀ ਛਿਪੀ ਸੀ ਪੱਥਰ ਵਿੱਚ, ਘੜਨ ਵਾਲੇ ਨੇ ਕੀ ਕੀਤਾ, ਪੱਥਰ ਵੱਧ ਉਝਾੜ ਦਿੱਤਾ, ਮੂਰਤੀ ਪ੍ਰਗਟ ਹੋ ਗਈ। ਪਰਮਾਤਮਾ ਤੁਹਾਡੇ ਅੰਦਰ ਹੀ ਵਸਦਾ। ਜਿਹੜਾ ਅੱਖਾਂ ਅੱਗੇ ਮੋਤੀਆ ਆ ਗਿਆ, ਦਿਸਣ ਨਹੀਂ ਸੀ ਦਿੰਦਾ, ਉਹਨੇ ਹਉਮੈ ਦਾ ਮੋਤੀਆ ਪਾਸੇ ਕੀਤਾ, ਅੱਜ ਪਤਾ ਲੱਗਾ ਇਹ ਤਾਂ ਕੋਲ ਹੀ ਸੀ। ਕੇਵਲ ਹਉਮੈ ਦੇ ਕਾਰਨ ਅਨੁਭਵ ਨਹੀਂ ਸੀ ਹੋ ਰਿਹਾ, ਗੁਰੂ ਦੀ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਹਾਂਜੀ,
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਦਿਸੈ ਸੁਣੀਐ ਜਾਣੀਐ ਸੌ ਨ ਪਾਇਆ ਜਾਏ। ਕਿਹੜਾ ਬੰਦਾ ਸੰਸਾਰ ਵਿੱਚ ਜਿਸ ਨੇ ਕੰਨਾਂ ਨਾਲ ਨਾ ਸੁਣਿਆ ਹੋਵੇ ਕਿ ਰੱਬ ਹੈ। ਤੁਸੀਂ ਸਭ ਨੇ ਸੁਣਿਆ ਕਿ ਰੱਬ ਹੈ, ਪਰਮਾਤਮਾ ਹੈ, ਇਹ ਵੀ ਕਹਿੰਦੇ ਹਰ ਇੱਕ ਵਿੱਚ ਵੱਸਦਾ, ਲੇਕਿਨ ਆਪਣੇ ਹਿਰਦੇ 'ਚ ਕਿੰਨਾ ਵੱਸਦਾ, ਭਰੋਸਾ ਕਿੰਨਾ ਕਹਿ ਕਿ ਰੱਬ ਹੈ, ਅਨੁਭਵ ਹੈ, ਮਨ ਮੰਨਦਾ ਕਿ ਰੱਬ ਹੈ। ਇੱਕ ਬੇਨਤੀ ਕਰਾਂ, ਇਮਾਨਦਾਰੀ ਨਾਲ ਵੇਖੀਏ, ਇੱਕ ਪਾਸੇ ਪਰਮਾਤਮਾ ਹੋਵੇ ਅਤੇ ਇੱਕ ਪਾਸੇ ਧਨ ਹੋਵੇ, ਬੰਦੇ ਦਾ ਮਨ ਕੀ ਮੰਨਦਾ? ਨੋਟਾਂ ਦੀ ਦੱਥੀ ਇੱਕ ਪਾਸੇ ਹੋਵੇ, ਇੱਕ ਪਾਸੇ ਆਖੀਏ ਜੀ ਇੱਧਰ ਰੱਬ ਹੈ, ਕਿਸ ਨੂੰ ਮਨ ਮੰਨਦਾ? ਮਨ ਤਾਂ ਮੰਨਦਾ, ਨੋਟ ਤਾਂ ਹੈ, ਰੱਬ ਦਾ ਪਤਾ ਨਹੀਂ ਹੋਵੇ ਕਿ ਨਾ ਹੋਵੇ। ਇਹ ਸੱਚ ਜੇ ਮਾਇਆ ਨੂੰ ਮਨ ਮੰਨਦਾ ਹੈ, ਸਾਹਮਣੇ ਹੈ, ਚੁੱਕਾਂਗਾ ਬਾਜ਼ਾਰ, ਕੰਮ ਆਏਗੀ, ਪਰ ਰੱਬ ਕਿੱਥੇ ਕੰਮ ਆਏਗਾ? ਮਨ ਮੰਨਦਾ ਇਹ ਤਾਂ ਸੁਣਿਆ, ਸੁਣ ਵੱਡਾ ਆਖਾ ਸਭ ਕੋਏ ਕੇਵਟ ਵੱਡਾ ਡੀਠਾ ਹੋ। ਜਿਨ੍ਹਾਂ ਦਾ ਮਨ ਮੰਨਦਾ ਕਿ ਉਹ ਨਾਲ ਹੈ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਉਹ ਹੈ। ਇਹਨਾਂ ਨੋਟਾਂ ਦਾ ਕੋਈ ਭਰੋਸਾ ਨਹੀਂ, ਹਨੇਰੀ ਆਏ ਹੁਣੇ ਉੱਡ ਜਾਣ, ਇਹ ਸੜ ਜਾਣ, ਗਲ ਜਾਣ, ਗੌਰਮੈਂਟ ਹੀ ਬਦਲ ਦੇਵੇ, ਕੱਲ੍ਹ ਕੀਮਤ ਕੌਡੀ ਨਾ ਰਹਿ ਜਾਏ। ਰੱਬ ਤਾਂ ਹੈ, ਹਿਰਦੇ ਵਿੱਚ ਵਸ ਗਿਆ, ਵਸਣ ਵਾਸਤੇ ਤਿਆਰ ਆ, ਬਸ਼ਰਤੇ ਉਸ ਨੂੰ ਥਾਂ ਦੇਈਏ। ਬੰਦੇ ਦੇ ਮਨ ਵਿੱਚ ਮਾਇਆ ਵਾਸਤੇ ਥਾਂ ਹੈ, ਰੱਬ ਵਾਸਤੇ ਥਾਂ ਨਹੀਂ। ਰੱਬ ਦਾ ਨਾਮ ਤਾਂ ਲੈਂਦਾ ਅਤੇ ਲੈਂਦਾ ਤਾਂ ਹੈ ਕਿ ਇਸ ਨਾਲ ਸ਼ਾਇਦ ਮਾਇਆ ਹੋਰ ਆ ਜਾਏਗੀ, ਹੋਰ ਵੱਧ ਜਾਏਗੀ। ਨਿਸ਼ਾਨਾ ਤਾਂ ਹੈ ਮਾਇਆ, ਪਰ ਤਨ ਨੇ ਉਹ ਰੱਬ ਦੇ ਪਿਆਰੇ, ਜਿਨ੍ਹਾਂ ਦਾ ਮੰਤਵ ਹੈ ਪ੍ਰਮਾਤਮਾ, ਉਹ ਕਹਿੰਦੇ ਨੇ ਇਹ ਹੈ ਗੁਜ਼ਰਾਨ, ਇਸ ਤੋਂ ਜ਼ਿਆਦਾ ਕੁਛ ਨਹੀਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੇਰੇ ਹਿਰਦੇ 'ਚ ਮਾਇਆ ਨਹੀਂ ਵਸੀ, ਹਾਲਾਂ ਮੈਂ ਹੱਥਾਂ ਨਾਲ ਵਰਤਣਾ, ਲੈਣ ਦੇਣ ਕਰਨਾ, ਪਰ ਹਿਰਦੇ ਵਿੱਚ ਨਾਮ ਵੱਸ ਗਿਆ, ਨਾਮ ਜਿੰਦ ਦਾ ਸਾਥੀ ਹੈ। ਮੇਰੇ ਹਿਰਦੇ ਵਿੱਚ ਰਤਨ, ਰਤਨ ਅਮੋਲਕ ਚੀਜ਼ ਹੈ, ਅਮੋਲਕ ਨਾਮ ਪਰਮਾਤਮਾ ਦਾ ਵਸ ਗਿਆ, ਅਤੇ ਵਸਿਆ ਕਿਵੇਂ? ਗੁਰੂ ਨੇ ਮੈਨੂੰ ਸਮਝਾ ਦਿੱਤਾ, ਦਿੜ ਕਰਵਾ ਦਿੱਤਾ ਕਿ ਇਹ ਸੱਤ ਹੈ, ਇਹ ਗੁਜ਼ਰਾਨ ਹੈ। ਗੁਰੂ ਨੇ ਜਿਵੇਂ ਕੋਈ ਭਰੋਸੇਯੋਗ ਕਹਿ ਦੇਵੇ ਨਾ, ਮਾਂ ਸਮਝਾਉਂਦੀ ਹੈ ਬੱਚੇ ਨੂੰ ਭਰੋਸਾ ਆ ਜਾਂਦਾ, ਬਾਪ ਆਖੇ ਬੱਚੇ ਨੂੰ ਭਰੋਸਾ ਆ ਜਾਂਦਾ, ਗੁਰੂ ਸਮਝਦਾ ਸਿੱਖ ਦਾ ਮੈਂ ਭਲਾ ਕਰਨਾ, ਪਰ ਸਿੱਖ ਨੂੰ ਭਰੋਸਾ ਹੋਵੇ ਗੁਰੂ ਜੋ ਕਹਿੰਦਾ ਸੱਤ ਕਹਿੰਦਾ। ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ, ਉਹਨਾਂ ਦੇ ਹੱਥ ਦੀ ਬਰਕਤ ਸੀ, ਉਹਨਾਂ ਮੈਨੂੰ ਆਸਰਾ ਦੇ ਦਿੱਤਾ। ਔਰ ਯਾਦ ਰਹੇ ਇਤਿਹਾਸ, ਸਾਹਿਬ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਵੀ ਨੇੜੇ ਆ ਰਹੇ ਹੈ। ਭੱਟਾ ਨੇ ਸਵਈਆਂ ਵਿੱਚ ਬੜਾ ਸੁੰਦਰ ਕਿਹਾ ਕਿ ਤੁਹਾਨੂੰ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਨੇ ਸਦਾ ਲਈ ਥਿਰ ਕਰ ਦਿੱਤਾ, ਥਾਪ ਦਿੱਤਾ, ਜੋ ਪਾਰ ਕਰਨ ਵਾਲੇ ਨੇ, ਜਗਤ ਨੂੰ ਤਾਰਨ ਵਾਸਤੇ ਜਹਾਜ਼ ਨੇ। ਕਹਿੰਦੇ ਨੇ ਜਮ ਨੂੰ ਉਹ ਕੁਛ ਨਹੀਂ ਵੱਧਦਾ, ਜਮ ਤੋਂ ਬੰਦਾ ਨਹੀਂ ਡਰਦਾ, ਗੁਰੂ ਰਾਮਦਾਸ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਏ। ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਰਨੇ, ਅਗਅੰਤਕ ਬਦੈ ਨ ਸਲ ਕਵ, ਗੁਰੂ ਰਾਮਦਾਸ ਤੇਰੀ ਸ਼ਰਨ, ਜੋ ਤੇਰੀ ਸ਼ਰਨ ਵਿੱਚ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਏ। ਅਤੇ ਇੱਕ ਦਿਨ ਕਹਿੰਦੇ ਨੇ ਨਾਨੀ ਜੀ, ਮੈਨੂੰ ਨਹੀਂ ਮਹਿਸੂਸ ਹੁੰਦਾ ਕਿ ਮੇਰੀ ਮਾਂ ਮਰ ਗਈ, ਬਿਲਕੁਲ ਨਹੀਂ ਫੀਲ ਹੋ ਰਿਹਾ ਕਿ ਮੇਰਾ ਬਾਪ ਕੋਈ ਨਹੀਂ। ਬਾਬਾ ਅਮਰਦਾਸ ਜੀ ਤੇ ਮੈਨੂੰ ਉਹ ਪਿਆਰ ਦੇ ਰਹੇ ਨੇ ਜੋ ਮਾਂ ਹੀ ਬੱਚੇ ਨਾਲ ਕਰ ਸਕਦੀ ਹੈ, ਜੋ ਬਾਪ ਹੀ ਕਰ ਸਕਦਾ। ਮੈਨੂੰ ਕੋਈ ਦੁਨੀਆ ਦਾ ਦੁੱਖ ਨਹੀਂ ਪਾਉਂਦਾ। ਉਹਨੇ ਬਾਣੀ ਚ ਵੀ ਕਿਹਾ ਮੈਨੂੰ ਸੱਚੇ ਮਿੱਤਰ ਮਿਲੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਏ। ਇਹ ਮਿੱਤਰ ਤਾਂ ਉਮਰ ਨਹੀਂ ਵੇਖਦੇ ਕਿ 7 ਸਾਲ ਦੇ ਨੇ ਤੇ ਉਹ ਬਿਰਧ ਨੇ, ਨਹੀਂ। ਇਹ ਪਿਆਰ ਦੀ ਕੋਈ ਉਮਰ ਨਹੀਂ, ਕਿਸੇ ਵੇਲੇ ਵੀ ਹੋ ਜਾਏ। ਕਹਿਣ ਲੱਗੇ ਮੈਨੂੰ ਇੰਨਾ ਪਿਆਰ ਇਹਨਾਂ ਦਿੱਤਾ, ਮੇਰੇ ਸਿਰ ਤੇ ਹੱਥ ਰੱਖ ਦਿੱਤਾ ਔਰ ਦਿੜ ਕਰਵਾ ਦਿੱਤਾ। ਗੁਰੂ ਸਿਰ ਤੇ ਹੱਥ ਰੱਖੇ ਤਾਂ ਹੀ ਨਾਮ ਤੇ ਭਰੋਸਾ ਆਉਂਦਾ, ਤਾਂ ਹੀ ਹਿਰਦੇ ਵਿੱਚ ਵੱਸਦਾ। ਜੇ ਨਾਮ ਹਿਰਦੇ ਚ ਵੱਸ ਜਾਏ, ਨਾਮ ਜਿੰਦ ਦਾ ਸਾਥੀ ਬਣ ਜਾਏ ਤੇ ਫਲ ਅੱਗੋਂ ਕੀ ਮਿਲਦਾ ਹੈ। ਹਾਂਜੀ,
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਣ ਲਾਥਾ।
ਇੱਕ ਸ਼ਬਦ ਵਰਤਿਆ ਪਾਤਸ਼ਾਹ ਨੇ ਰਿਣ, ਰਿਣ ਦਾ ਅਰਥ ਹੁੰਦਾ ਕਰਜ਼ਾ। ਵਾਕਿਆ ਕਰਜ਼ਾ ਇੱਕ ਐਸੀ ਚੀਜ਼ ਹੈ, ਪਤਾ ਨਹੀਂ ਇਹ ਕਦੋਂ ਦਾ ਸ਼ੁਰੂ ਹੋਇਆ। ਭਾਗਾਂ ਵਾਲਾ ਦਿਨ ਹੋਵੇਗਾ ਜਿਸ ਦਿਨ ਬੰਦੇ ਨੂੰ ਸੋਝੀ ਆਈ, ਪਰ ਮੰਦ ਭਾਗਾ ਦਿਨ ਹੋਵੇਗਾ ਬੰਦੇ ਨੇ ਜਦੋਂ ਸੋਝੇ ਦੂਸਰੇ ਨੂੰ ਫਸਾਉਣ ਵਾਸਤੇ, ਦੂਸਰੇ ਦਾ ਬੁਰਾ ਕਰਨ ਵਾਸਤੇ ਵਰਤੇ। ਗਿਆਨ ਮਿਲਿਆ ਤੇ ਭਾਗਾਂ ਵਾਲਾ ਦਿਨ ਸੀ ਕਿ ਗਿਆਨ ਆ ਗਿਆ, ਪਰ ਗਿਆਨ ਨੂੰ ਵਰਤਿਆ ਦੂਸਰੇ ਨੂੰ ਰਾਹ ਦੱਸਣ ਵਾਸਤੇ ਨਹੀਂ। ਲੋੜ ਪੈਣ ਤੇ ਬੰਦਾ ਲੈ ਹੀ ਲੈਂਦਾ, ਕੁਛ ਸੰਸਾਰ ਹੈ ਹੀ ਲੈਣ ਦੇਣ। ਇੱਕ ਪਾਸਿਓਂ ਕੁਛ ਲੈ ਰਿਹਾ ਤੇ ਦੂਸਰੇ ਪਾਸੇ ਬੰਦਾ ਕੁਛ ਵੰਡ ਰਿਹਾ, ਰੋਕ ਲਵੇ ਤੇ ਜੀਵਨ ਦੁੱਖ ਬਣ ਜਾਏਗਾ। ਇਹ ਆਦਾਨ ਪ੍ਰਦਾਨ ਲੈਣ ਦੇਣ ਹੀ ਹੈ। ਬਲਕਿ ਪ੍ਰਕਿਰਤੀ ਨੂੰ ਤੁਸੀਂ ਵੇਖੋ, ਹੈਰਾਨ ਹੋ ਜਾਓਗੇ। ਧਰਤੀ ਨੂੰ ਥੋੜ੍ਹਾ ਜਿਹਾ ਬੀਜ ਦਿੰਦੇ ਹੋ, ਕਿਸਾਨ ਗਠੜੀ ਚੁੱਕ ਕੇ ਸਿਰ ਤੇ ਲੈ ਜਾਂਦਾ ਕਣਕ ਦੀ, ਤੇ ਜਦੋਂ ਬੋਲ ਲਿਆਉਣਾ ਹੁੰਦਾ ਫਿਰ ਟਰਾਲੀ ਲੈ ਕੇ ਜਾਂਦਾ ਲੱਦਣ ਲਈ। ਲਿਆ ਬੀਜ ਥੋੜ੍ਹਾ, ਦਿੱਤਾ ਬਹੁਤ ਜ਼ਿਆਦਾ। ਧਰਤੀ 'ਚ ਬੀਜ ਥੋੜ੍ਹਾ ਜਿਹਾ, ਬੂਟੇ ਲਿਆ, ਫਲ ਉਸਨੇ ਕਿੰਨੇ ਦੇ ਦਿੱਤੇ। ਪਰ ਬੰਦਾ ਜੇ ਬੀਜ ਹੀ ਖਾ ਛੱਡੇ, ਜੋ ਮਿਲਿਆ ਉਸ 'ਤੇ ਕਬਜ਼ਾ ਕਰਕੇ ਹੀ ਬੈਠ ਜਾਏ ਤਾਂ ਸਭ ਕੁਛ ਗੰਦਲਾ ਹੋ ਜਾਏਗਾ। ਜੀਵਨ ਲੈਣ ਦੇਣ ਹੈ, ਇੱਕ ਸਵਾਸ ਬਾਹਰ ਜਾ ਰਿਹਾ, ਇੱਕ ਅੰਦਰ ਆ ਰਹੇ। ਮੈਂ ਅੰਦਰ ਆਏ ਨੂੰ ਰੋਕ ਲਵਾਂ, ਬਾਹਰ ਨਾ ਛੱਡਾਂ ਤੇ ਜੀਵਨ ਚੱਲੇਗਾ। ਬਾਹਰ ਜਾਏਗਾ ਤੇ ਅੰਦਰ ਆਏਗਾ। ਪਿਛਲਾ ਕਦਮ ਅੱਗੇ ਪੁੱਟੋਗੇ, ਦੂਸਰਾ ਤਾਂ ਅੱਗੇ ਰੱਖ ਸਕੋਗੇ, ਨਹੀਂ ਤੇ ਨਹੀਂ। ਇਹ ਜੀਵਨ ਲੈਣ ਦੇਣ ਹੈ। ਹੋਇਆ ਕਿ ਕਰਜ਼ਾ ਲੋੜ ਪੈਣ ਤੇ ਲੈ ਲਿਆ ਤੇ ਵਾਪਸ ਨਹੀਂ ਦਿੱਤਾ। ਹੁਣ ਦੂਸਰੇ ਨੂੰ ਸੋਝੀ ਆ ਗਈ, ਉਹਨੇ ਕਿਹਾ ਫਿਰ ਵਿਆਜ ਦੇ ਨਾਲ। ਜੇ ਕਰਜ਼ਾ ਨਹੀਂ ਦਿੰਦਾ ਵਿਆਜ ਦੇ, ਕਰਦਿਆਂ ਕਰਦਿਆਂ ਹੋ ਗਿਆ, ਕੋਈ ਚੀਜ਼ ਵੀ ਗਹਿਣੇ ਰੱਖ ਤਾਂ ਦਿਆਂਗਾ। ਕਰਜ਼ਾ ਦੇਣ ਵਾਲਿਆਂ ਇੱਥੇ ਤੱਕ ਕਰ ਦਿੱਤਾ। ਇਹ ਸਾਰੇ ਦੇਸ਼ਾਂ 'ਚ ਇਹ ਪਰੰਪਰਾ ਰਹੀ ਕਿ ਹਰ ਮਹੀਨੇ ਵਿਆਜ ਜੋੜ ਲੈਣਾ ਤੇ ਵਿਆਜ ਨੂੰ ਵੀ ਵਿਆਜ ਲਾਉਣਾ ਹੈ ਅੱਗੇ। ਵੈਸੇ ਕਰਜ਼ਾ ਐਸੀ ਬਿਮਾਰੀ ਇਹਦੇ ਥੱਲੇ ਜਿਹੜਾ ਦੱਬ ਜਾਏ ਨਾ, ਜਾਂ ਤੇ ਦੇ ਦੇਵੇ ਤੇ ਜੇ ਨਾ ਦੇਵੇ, ਇੱਕ ਢੰਗ ਹੋਰ ਸੀ, ਦੁਆਲਾ ਮਾਰ ਜਾਓ। ਉਹਨਾਂ ਕੀ ਕਰਨਾ, ਤਖ਼ਤ ਪੋਸ਼ ਮੂਧਾ ਮਾਰ ਦੇਣਾ ਤੇ ਉੱਤੇ ਦੀਵਾ ਜਗਾ ਦੇਣਾ ਤੇ ਕਹਿਣ ਲੱਗਾ ਮੇਰੇ ਪੱਲੇ ਕੁਛ ਨਹੀਂ, ਬਸ ਜਿਸ ਦਾ ਦੇਣਾ ਹੁਣ ਮੈਂ ਨਹੀਂ ਦੇਣਾ। ਵਾਕਈ ਲੈ ਕੇ ਦੇਣ ਤੇ ਮਨ ਨਹੀਂ ਕਰਦਾ। ਇਹ ਬਿਮਾਰੀ ਐਸੀ, ਇਹ ਮਾਇਆ, ਹੱਥੋਂ ਛੱਡਣ ਲਈ ਮਨ ਨਹੀਂ ਕਰਦਾ। ਇੱਕ ਦਰਵੇਸ਼ ਵਿਚਾਰਾ ਦੁਖੀ ਹੋ ਗਿਆ। ਇੱਕ ਮਿੱਤਰ ਨੂੰ ਪੁੱਛਦਾ, ਸਿਮਰਨ ਦਾ ਟਾਈਮ ਨਹੀਂ ਲੱਗਦਾ, ਲੋਕੀ ਆ ਕੇ ਬੈਠੇ ਰਹਿੰਦੇ ਨੇ, ਜਿਹੜਾ ਆਉਂਦਾ ਜਾਣ ਦਾ ਨਾਂ ਨਹੀਂ ਲੈਂਦਾ, ਕੀ ਕਰਾਂ? ਕਹਿਣ ਲੱਗਾ ਢੰਗ ਮੈਂ ਦੱਸਣਾ। ਜਿੰਨੇ ਅਮੀਰ ਆਉਂਦੇ ਨੇ ਇਹਨਾਂ ਨੂੰ ਆ ਕੋਈ 10-10 ਲੱਖ ਰੁਪਈਆ ਕਰਜ਼ਾ ਦਿਓ ਮੈਨੂੰ। ਹੁਣ 100-50 ਮੰਗੇਗਾ ਕੋਈ ਦੇ ਦੇਗਾ? 10 ਲੱਖ ਲੈ ਕੇ ਕੋਈ ਨਹੀਂ ਆਇਆ। ਹੁਣ ਤਾਂ ਹੀ ਆਇਓ ਜੇ ਪੈਸੇ ਲੈ ਕੇ ਆਓਗੇ ਤੇ। ਉਹ ਕਹਿਣ ਲੱਗਾ ਕਿਸੇ ਨਹੀਂ ਆਉਣਾ। ਉਹਨਾਂ ਨੂੰ ਪਤਾ ਬਾਬੇ ਦੀ ਕਿਹੜੀ ਫੈਕਟਰੀ, ਇਹਨੇ ਵਾਪਸ ਦੇਣਾ ਹੀ ਕੋਈ ਨਹੀਂ, ਇਹ ਤਾਂ ਤੇਰੇ ਮਗਰੋਂ ਲੱਥੇ ਗਏ।
ਕਹਿਣ ਲੱਗੇ ਦੂਜਾ ਇੰਜ ਕਰ ਜਿਹੜੇ ਗਰੀਬ ਨੇ ਉਹਨਾਂ ਨੂੰ ਲੱਖ ਲੱਖ ਕਰਜ਼ਾ ਦੇ ਦੇ ਤੇ ਉਹਨਾਂ ਨੂੰ ਆਖੀ ਅਗਲੇ ਮਹੀਨੇ ਆਏ ਤੇ ਲੈ ਕੇ ਆਇਓ ਦੇ ਜਾਇਓ ਜੇ ਉਹਨਾਂ ਵੀ ਨਹੀਂ ਆਉਣਾ ਕਿ ਬਾਬੇ ਨੂੰ ਪੈਸੇ ਦੇਣੇ ਪੈਣੇ ਨੇ ਤੇਰੀ ਖਲਾਸੀ ਹੋਈ ਤੂੰ ਨਾਮ ਜਪ ਕਰਜ਼ਾ ਲੈ ਕੇ ਦੇਣ ਤੇ ਕਿਸੇ ਦਾ ਮਨ ਨਹੀਂ ਕਰਦਾ ਫਿਰ ਵੱਧਦਾ ਜਾਂਦਾ ਵੱਧਦਾ ਜਾਂਦਾ ਵੱਧਦਾ ਜਾਂਦਾ ਤੇ ਕਈ ਇੰਨੇ ਦੱਬ ਗਏ ਵਿਚਾਰੇ ਉਹਨਾਂ ਨੂੰ ਕਿਹਾ ਫਿਰ ਉਹਨੇ ਇੰਜ ਕਰ ਦੇਣਾ ਕੀ ਹੈ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਬੰਦਿਆਂ ਨੇ ਕਰਜ਼ੇ ਵਿੱਚ ਬੱਚੇ ਵੇਚੇ ਪਤਨੀਆਂ ਵੇਚੀਆਂ ਆਪ ਦੀ ਵਿਕ ਗਏ ਬਹੁਤ ਗੁਲਾਮ ਅਜੇ ਵੀ ਦੇਸ਼ ਵਿੱਚ ਐਸੇ ਨੇ ਗਰਭ ਵਿੱਚ ਹੈ ਬੱਚਾ ਕਰਜ਼ਾ ਲੈ ਲਿਆ ਜੰਮਦਾ ਬੱਚਾ ਤੈਨੂੰ ਦੇਣਾ ਪਵੇਗਾ ਸਾਡਾ ਗੁਲਾਮ ਹੋਵੇਗਾ ਆਪਣਾ ਆਪਾ ਵੇਚਿਆ ਹੁਣ ਇੱਕ ਗੁਲਾਮੀ ਤੇ ਉਹ ਹੈ ਬੰਦਾ ਸ਼ੁਕਰ ਕਰਦਾ ਕਿ ਮਗਰੋਂ ਲੱਥੇ ਗਲ ਚੋਂ ਤੌਕ ਕਦੋਂ ਉਤਰੇ ਤੌਕ ਕੜਾ ਹੁੰਦਾ ਸੀ ਜਾਂ ਪਟਾ ਪਰ ਇੱਕ ਗੁਲਾਮ ਉਹ ਹੈ ਜਿਸ ਦਾ ਜ਼ਿਕਰ ਸਤਿਗੁਰੂ ਕਰ ਰਹੇ ਨੇ ਕਹਿੰਦੇ ਨੇ ਮੈਂ ਵੀ ਗੁਲਾਮ ਹੋ ਗਿਆ ਗੁਰੂ ਨੂੰ ਕਿਹਾ ਕਿ ਜੋ ਤੁਸੀਂ ਦਿੱਤਾ ਇਹ ਤੇ ਮੈਂ ਵਾਪਸ ਕਰ ਨਹੀਂ ਸਕਦਾ ਇੰਜ ਕਰੋ ਮੇਰੇ ਕੋਲ ਚੀਜ਼ ਵੀ ਕੋਈ ਨਹੀਂ ਕਿ ਗਹਿਣੇ ਰੱਖਦੇ ਹਾਂ ਮੈਨੂੰ ਹੀ ਲੈ ਲਓ ਫਿਰ ਕਿਰਪਾ ਕਰੋ ਮੈਂ ਆਪਣਾ ਆਪਾ ਹੀ ਵੇਚ ਦਿੱਤਾ ਗੁਲਾਮ ਹੋ ਗਿਆ ਇਹ ਤੇ ਫਖਰ ਨਾਲ ਵਿਖਾ ਕੇ ਕਹਿੰਦਾ ਆ ਕੜਾ ਮੈਂ ਗੁਰੂ ਦਾ ਗੁਲਾਮ ਹਾਂ ਕਿਰਪਾਨ ਹੈ ਮੈਂ ਗੁਰੂ ਦਾ ਗੁਲਾਮ ਹਾਂ ਮੇਰਾ ਕੰਘਾ ਦੱਸਦਾ ਮੈਂ ਗੁਰੂ ਦਾ ਕਕਾਰ ਦੱਸ ਰਹੇ ਨੇ ਮੈਂ ਗੁਰੂ ਜੋਗਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਗੁਰੂ ਦੀ ਬਚਨਾ ਸਦਕਾ ਮੈਂ ਹੱਟੀ ਤੇ ਵਿਕ ਗਿਆ ਇਹਨਾਂ ਬਚਨਾਂ ਦਾ ਮੁੱਲ ਮੈਂ ਕੋਈ ਦੇ ਨਹੀਂ ਸਕਦਾ ਜੋ ਬਾਣੀ ਮੈਨੂੰ ਤੁਸੀਂ ਦਿੱਤੀ ਹੈ ਦੱਸਦਾ ਇਹਨਾਂ ਦਾ ਮੁੱਲ ਮੈਂ ਕੀ ਦੇਵਾਂ ਜਿੱਤ ਲਾਇਆ ਤਿੱਤ ਲਾਗਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਂਢੇ ਇਹ ਸ਼ਬਦ ਭਗਤਾਂ ਵੀ ਕਹੇ ਨੇ ਮੈਂ ਸ਼ਬਦ ਸੁਣਾ ਦਿਆਂ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਤਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਜਿਹਾ ਫੂਲ ਜਾਈ ਹੈ ਨਾਰ ਨਾਰ ਦਾ ਅਰਥ ਹੈ ਪਾਣੀ ਤੇਰਾ ਨਾਮ ਮੇਰਾ ਇੰਜ ਆਸਰਾ ਜਿਵੇਂ ਫੁੱਲ ਦਾ ਆਸਰਾ ਪਾਣੀ ਹੈ ਕਹਿਤ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਮੈਂ ਤੁਹਾਡੇ ਦਰ ਦਾ ਗੁਲਾਮ ਹਾਂ ਇੱਥੇ ਕਿਹਾ ਕਰਜ਼ਾ ਬੜਾ ਸੀ ਗੁਰੂ ਨੇ ਕਿਰਪਾ ਕੀਤੀ ਸਾਰਾ ਹੀ ਮੇਰਾ ਕਰਜ਼ਾ ਉਤਰ ਗਿਆ ਵਾਕਿਆ ਜਿਵੇਂ ਕਰਜ਼ਾਈ ਦੁਖਦਾਈ ਦੁੱਖ ਇਕੱਠੇ ਹੋ ਗਏ ਮੋਇ ਐਸੇ ਬਣਜ ਸਿਓ ਨਹੀਨ ਕਾਜ ਜੇ ਘਟੇ ਮੂਲ ਨਿਤ ਬੜੇ ਵਿਆਜ ਵਿਆਜ ਮੂਲ ਨਾਲੋਂ ਜ਼ਿਆਦਾ ਵੱਧ ਜਾਏ ਕਰਜ਼ੇ ਤੇ ਬਹੁਤ ਨੇ ਇਕੱਠੇ ਹੋ ਗਏ ਲੇਕਿਨ ਨਾਮ ਦੀ ਬਰਕਤ ਸੀ ਕਿ ਸਾਰੇ ਹੀ ਉਤਰ ਗਏ ਇੱਕ ਦਿਨ ਐਸਾ ਸੀ ਤੁਰੇ ਸਨ ਲਾਹੌਰ ਤੋਂ ਤੇ ਲੋਕੀ ਕਹਿੰਦੇ ਸਨ ਇਸ ਯਤੀਮ ਦਾ ਕੀ ਬਣੇਗਾ ਇਸ ਗਰੀਬ ਦਾ ਕੀ ਬਣੇਗਾ ਅੱਜ ਧੰਨ ਗੁਰੂ ਅਮਰਦਾਸ ਨੇ ਬਖਸ਼ਿਸ਼ ਕੀਤੀ ਤਖ਼ਤ ਤੇ ਬਿਠਾ ਦਿੱਤਾ ਚਰਨਾਂ ਤੇ ਸਿਰ ਰੱਖ ਦਿੱਤਾ ਇਹ ਕਿਸੇ ਸਰੀਰ ਦੇ ਨਹੀਂ ਇਹ ਗੁਰਜੋਤ ਦੇ ਅੱਗੇ ਰੱਖਿਆ ਕਿਉਂਕਿ ਉਹ ਜੋਤ ਜਿਹੜੀ ਜੋਤ ਉਹ ਆ ਜੁਗੋ ਸਾਏ ਸੈਕਾਂ ਆ ਫਿਰ ਪਲਟੀ ਗਏ ਉਸ ਜੋਤ ਅੱਗੇ ਸਿਰ ਝੁਕਾਇਆ ਕਹਿੰਦੇ ਨੇ ਅੰਦਰੋਂ ਵੈਰਾਗ ਉੱਠਿਆ ਕਹਿਣ ਲੱਗੇ ਮੇਰੇ ਪਾਤਸ਼ਾਹ ਜਿਹੜਾ ਬੰਦਾ ਆਪਣਾ ਪਿੱਛਾ ਯਾਦ ਨਾ ਰੱਖੇ ਅਕਿਰਤ ਗਾਣਾ ਮੈਂ ਸੁਣਿਆ ਕਿ ਇੱਕ ਗਰੀਬ ਬੱਚੇ ਨੂੰ ਬਾਦਸ਼ਾਹੀ ਬਣ ਗਈ ਤੇ ਉਹਨੇ ਕਮਰਾ ਬਣਾਇਆ ਸੀ ਕੱਲਾ ਹੀ ਜਾਏ ਵੇਖਣ ਲੋਕਾਂ ਵੇਖਿਆ ਇੱਥੇ ਹੈ ਕੀ ਹੈ ਇੱਕ ਰੰਬੀ ਤੇ ਤਰੰਗੜੀ ਸੀ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ ਵੇਖਣ ਜਾਂਦਾ ਸੀ ਤੇਰਾ ਪਿੱਛਾ ਇਹ ਹੈ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਆਪਣਾ ਪਿੱਛਾ ਦੱਸਾਂ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਬਿਧ ਤੁਮ ਹਰ ਜਾਣੋ ਆਪੇ ਕੋਈ ਬਾਹ ਨਹੀਂ ਸੀ ਫੜਦਾ ਕੋਈ ਬਾਤ ਨਹੀਂ ਸੀ ਪੁੱਛਦਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੈ ਅਜੇ ਲੋੜ ਹੈ ਸਿੱਖਿਆ ਲੈਣ ਦੀ
ਜਿਸ ਕਿਸੇ ਸਿੱਖ ਨੂੰ ਵੀ ਸਿੱਖ ਪੰਥ ਨੇ ਮਾਣ ਬਖਸ਼ਿਆ, ਗੁਰੂ ਨੇ ਮਾਣ ਬਖਸ਼ਿਆ, ਉਹ ਸਮਝੇ ਮੈਂ ਕੌਮ ਦਾ ਕਰਜ਼ਾਈ ਹਾਂ, ਪੰਥ ਦਾ ਕਰਜ਼ਾਈ ਹਾਂ, ਅਤੇ ਮੈਂ ਸਨਮੁਖ ਹੋਣਾ ਪੰਥ ਦੇ, ਮੈਂ ਵੀ ਗੁਰੂ ਪੰਥ ਦਾ ਗੁਲਾਮ ਬਣ ਕੇ ਸੇਵਾ ਕਰਾਂ, ਪੰਥਕ ਸੋਚ ਮੇਰੀ ਹੋਵੇ। ਹਮੇਸ਼ਾ ਹੀ ਸਿੱਖਾਂ ਨੇ ਇਹੀ ਸੋਚਿਆ। ਇੱਕ ਗੱਲ ਸੋਚੀ ਕਿ ਪੰਥ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਮੈਨੂੰ ਯਾਦ ਆਉਂਦੀਆਂ ਨੇ ਕੁਛ ਗੱਲਾਂ, ਕੁੱਪਰ ਹੀੜੇ ਦੇ ਮੈਦਾਨ ਵਿੱਚ ਇੱਕੋ ਦਿਨ 30,000 ਸਿੱਖ ਸ਼ਹੀਦ ਹੋ ਗਏ ਸਨ। ਇਹ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ, ਇਹ ਸਾਰੇ ਸਰਦਾਰ ਲੜ ਰਹੇ ਸਨ। ਜੱਸਾ ਸਿੰਘ ਨੂੰ ਸੁਲਤਾਨਲ ਕੌਮ ਕਿਹਾ ਸੀ, ਕੌਮ ਦਾ ਬਾਦਸ਼ਾਹ ਉਸ ਵੇਲੇ। ਇਹ ਤਾਂ ਪਾਲਤੂ ਸੀ, ਇੱਕ ਘਰ ਔਲਾਦ ਕੋਈ ਨਹੀਂ ਸੀ, ਮੁਤਬੰਨਾ ਸੀ ਗੁਰਮੁਖ ਸਿੰਘ। ਉਹਨੇ ਵੇਖਿਆ ਕਿ ਸੁਲਤਾਨਲ ਕੌਮ ਸ਼ਹੀਦ ਹੋ ਜਾਏਗਾ, ਘਿਰ ਗਏ ਆ, ਇਹਨੂੰ ਬਚਾਵਾਂ, ਅਤੇ ਘੋੜਾ ਥੱਕਿਆ ਤੁਰੇ ਨਾ, ਉਹਨੇ ਘੋੜੇ ਨੂੰ ਕੁੱਟਣਾ ਸ਼ੁਰੂ ਕੀਤਾ ਅਤੇ ਉਹ ਕਹਿਣ ਲੱਗਾ ਠਹਿਰ ਜਾ, ਮੈਂ ਕੌਮ ਨੂੰ ਕਿਹੜਾ ਮੂੰਹ ਦਿਆਂਗਾ, ਉਹਨਾਂ ਮੈਨੂੰ ਬਾਦਸ਼ਾਹ ਬਣਾਇਆ, ਮੈਨੂੰ ਸ਼ਹੀਦ ਹੋ ਜਾਣ ਦੇ, ਲੇਕਿਨ ਘੋੜਾ ਨਾ ਕੁੱਟ। ਕਿਹਾ ਮਿਲੇ ਦੀਵਾਨ ਕਰੇ ਸਭ ਠੱਠਾ, ਘੋੜਾ ਕੁਟਾਏ ਜੱਸਾ ਸਿੰਘ ਨੱਠਾ, ਘੋੜਾ ਕੁਟਾ ਕੇ ਦੌੜੇ, ਇਹ ਨੱਠਿਆ। ਇੱਕ ਗੱਲ ਹੋਰ ਕਹੀ, ਕਹਿਣ ਲੱਗੇ ਹਮੇ ਬਾਦਸ਼ਾਹ ਖਾਲਸੇ ਕਹਾਇਓ, ਮੈਂ ਬਾਦਸ਼ਾਹ ਖਾਲਸੇ ਕਹਾਇਓ, ਤੂੰ ਚਾਹੇ ਮੌਕੋ ਗੀਦੀ ਬਣਾਇਓ। ਇੱਕ ਤੇ ਸਿੱਖ ਘੋੜੇ ਨੂੰ ਜਾਣ ਤੋਂ ਵਧੀਕ ਪਿਆਰ ਕਰਦਾ ਸੀ। ਤੁਸੀਂ ਗੁਰੂ ਗੋਬਿੰਦ ਸਿੰਘ ਦਾ ਚਿੱਤਰ ਵੇਖੋ, ਕਦੀ ਹੱਥ ਵਿੱਚ ਚਾਬਕ ਨਹੀਂ ਵੇਖੋਗੇ, ਉਹ ਤਾਂ ਘੋੜੇ ਇਸ਼ਾਰੇ ਨਾਲ ਚੱਲਦੇ ਸਨ, ਤੰਬਾਕੂ ਵਾਲੇ ਖੇਤ ਵਿੱਚੋਂ ਹੀ ਨਹੀਂ ਲੰਘੇ ਆ। ਇਹ ਘੋੜੇ ਆਮ ਬੰਦਿਆਂ ਨਾਲੋਂ ਸਮਝਦਾਰ ਸਨ। ਗੁਰੂ ਸਾਹਿਬ ਜੀ ਜਿਸ ਵੇਲੇ ਮਾਲਵੇ ਵਿੱਚ ਸਨ, ਵਜ਼ੀਰ ਖਾਂ ਦੀ ਫੌਜ ਦੀ ਪਤਾ ਲੱਗਾ ਆ ਰਹੀ ਹੈ, ਅਤੇ ਦਾਨ ਸਿੰਘ ਦੇ ਪੁੱਤਰ ਨੇ ਸਤਿਗੁਰਾਂ ਦੇ ਘੋੜੇ ਨੂੰ ਚਾਬਕ ਮਾਰ ਦਿੱਤੇ, ਛੜੀ ਮਾਰੀ, ਅਤੇ ਸਤਿਗੁਰਾਂ ਉਸ ਵੇਲੇ ਕਿਹਾ ਕਿਮ ਭਗਤਾ ਕੋ ਸ਼ਮਕਾ ਮਾਰੀ, ਸੰਤਤ ਮਾਰੀ ਜਾਏ ਤੁਮੈ, ਤੇਰੇ ਬੱਚੇ ਮਰਨ। ਇਹਨੂੰ ਕਿਉਂ ਸ਼ਮਕ ਮਾਰੀ ਹੈ, ਤੇ ਮੈਂ ਜਾਣ ਤੋਂ ਵਧੀਕ ਪਿਆਰਾ ਸਮਝਣਾ। ਅਤੇ ਦਾਨ ਸਿੰਘ ਵਿਚਾਰਾ ਹੱਥ ਜੋੜ ਕੇ ਕਹਿਣ ਲੱਗਾ, ਜੀ ਮੇਰੀ ਸੰਤਾਨ ਹੁਣ ਨਹੀਂ ਰਹੇਗੀ। ਕਹਿਣ ਲੱਗੇ ਨਹੀਂ, ਸੁੱਤ ਕੇ ਪੁੱਤ ਕੀ ਸੁੱਤ ਕੋ ਲੱਗੇ ਨਾ ਗਾਰੀ। ਇਹ ਜੋ ਆਖਿਆ ਜਾਂਦਾ ਨਾ, ਸਮਝਾਉਣ ਲਈ ਹੁੰਦਾ, ਮਾਂ ਦੀ ਗਾਲ ਪੁੱਤਰ ਨੂੰ ਨਹੀਂ ਲੱਗਦੀ, ਪਿਤਾ ਦੀ ਨਹੀਂ ਲੱਗਦੀ, ਇਹ ਬਦਦੁਆ ਨਹੀਂ ਲੱਗਦੀ, ਕੋਈ ਫਿਕਰ ਨਾ ਕਰ। ਜੱਸਾ ਸਿੰਘ ਨੇ ਕਿਹਾ ਮੈਨੂੰ ਪੰਥ ਨੇ ਮਾਣ ਦਿੱਤਾ, ਮੈਂ ਸੁਰਖਰੂ ਹੋਣਾ। ਮੈਨੂੰ ਇੱਕ ਛੋਟੀ ਜਿਹੀ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਵਾਰ ਫਕੀਰ ਬੈਠੇ ਸਨ, ਬਹੁਤ ਦਰਵੇਸ਼ ਬੈਠੇ, ਬੰਦਗੀ ਕਰਦੇ ਪਏ ਨੇ, ਅਤੇ ਅਚਾਨਕ ਇੱਕ ਆਵਾਜ਼ ਆ ਗਈ, ਹਲਵਾ ਲੈ ਲਓ। ਬਾਹਰ ਇੱਕ ਬੱਚਾ ਸੀ, ਥਾਲ ਉਸਦੇ ਕੋਲ ਚੁੱਕਿਆ, ਅਤੇ ਫਕੀਰ ਨੇ ਕਿਹਾ ਆ ਜਾ ਵਰਤਾ ਦੇ ਸਭ ਨੂੰ, ਜਿਵੇਂ ਤੁਸੀਂ ਕੜਾਹ ਪ੍ਰਸ਼ਾਦ ਵਰਤਾਉਂਦੇ, ਉਹਨੇ ਥੋੜ੍ਹਾ ਥੋੜ੍ਹਾ ਸਭ ਨੂੰ ਵਰਤਾ ਦਿੱਤਾ। ਕਹਿਣ ਲੱਗਾ ਬਾਬਾ ਜੀ ਹੁਣ ਦਿਓ ਪੈਸੇ। ਕਹਿਣ ਲੱਗੇ ਪੁੱਤਰ ਪੈਸਾ ਤਾਂ ਕੋਲ ਕੋਈ ਨਹੀਂ, ਅਤੇ ਕਹਿਣ ਲੱਗਾ ਮੈਂ ਚੜਾਵਾ ਚੜਾਉਣ ਨਹੀਂ ਜੇ ਆਇਆ, ਮੈਂ ਤਾਂ ਹਲਵਾਈ ਦਾ ਨੌਕਰ ਹਾਂ। ਉਹ ਰੋਣ ਲੱਗ ਪਿਆ, ਸ਼ਾਮ ਤੱਕ ਰੋਂਦਾ ਰਿਹਾ, ਅਤੇ ਗੱਲ ਆਖੇ ਕਿਹੜਾ ਮੂੰਹ ਲੈ ਕੇ ਜਾਵਾਂਗਾ, ਮਾਲਕ ਆ ਬੈਠਾ। ਆਖਰ ਇੱਕ ਸੱਜਣ ਆਇਆ, ਉਹਨੇ ਧਨ ਰੱਖਿਆ, ਉਹਨੂੰ ਪੈਸੇ ਦਿੱਤੇ, ਉਹ ਬੱਚਾ ਜਿਹੜਾ ਰੋ ਰਿਹਾ ਸੀ ਹੱਸ ਪਿਆ, ਥਾਲੀ ਵਜਾਉਂਦਾ ਗਾਉਂਦਾ ਦੌੜ ਗਿਆ, ਅਤੇ ਫਕੀਰ ਰੋਣ ਲੱਗ ਪਿਆ। ਪੁੱਛਿਆ ਸਾਥੀਆਂ ਬਾਬਾ ਤੂੰ ਕਿਉਂ ਰੋਣ ਲੱਗ ਪਿਆ? ਕਹਿਣ ਲੱਗਾ ਅੱਜ ਜੋ ਸਿੱਖਿਆ ਮਿਲੀ ਅੱਜ ਤੋਂ ਪਹਿਲੇ ਕਦੀ ਨਹੀਂ ਮਿਲੀ। ਜਿਵੇਂ ਉਹ ਕਹਿ ਰਿਹਾ ਸੀ ਕਿ ਮਾਲਕ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗਾ, ਤੁਸੀਂ ਵੀ ਸਾਰੇ ਰੋ ਕੇ ਆਖੋ ਇੱਕ ਦਿਨ ਮਾਲਕ ਦੇ ਸਾਹਮਣੇ ਜਾਣਾ, ਕਿਹੜਾ ਮੂੰਹ ਲੈ ਕੇ ਜਾਣਾ, ਮਾਲ ਗਵਾ ਬੈਠੇ ਤੇ ਕਿਹੜਾ ਮੂੰਹ ਲੈ ਕੇ ਜਾਣਾ। ਹਰ ਸਿੱਖ ਸੋਚੇ ਗੁਰੂ ਦੇ ਕੋਲ ਜਾਣਾ, ਪੰਥ ਦੇ ਸਾਹਮਣੇ ਸੁਰਗੁਰੂ ਹੋਣਾ, ਰੱਬ ਦੇ ਘਰ ਇੱਕ ਦਿਨ ਜਾਣਾ। ਧੰਨ ਗੁਰੂ ਰਾਮਦਾਸ ਸੁਰਖਰੂ ਹੋ ਕੇ ਖਲੋਤੇ ਨੇ, ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਹੈ, ਅਤੇ ਮੈਂ ਤਾਂ ਇੱਕ ਗੱਲ ਹੀ ਕਹੀ ਹੈ, ਤੁਹਾਡਾ ਦਿੱਤਾ ਤਾਂ ਮੈਂ ਦੇ ਨਹੀਂ ਸਕਦਾ ਪਾਤਸ਼ਾਹ, ਜੋ ਤੁਸੀਂ ਬਖਸ਼ਿਸ਼ ਕੀਤੀ, ਪੈਰਾਂ 'ਚ ਰੁਲਦੇ ਨੂੰ ਚੁੱਕ ਕੇ ਤਖ਼ਤ 'ਤੇ ਬਿਠਾ ਦਿੱਤਾ।
ਇੰਜ ਕਰੋ ਫਿਰ ਇਸ ਇਵਜ਼ ਵਿੱਚ ਮੈਨੂੰ ਹੀ ਗੁਲਾਮ ਬਣਾ ਲਓ, ਮੈਨੂੰ ਹੀ ਲੈ ਲਓ, ਮੈਂ ਤੁਹਾਡਾ ਔਰ ਸਦਾ ਵਾਸਤੇ। ਗਹਿਣੇ ਚੀਜ਼ ਪਾਓ ਅਤੇ ਛੁਡਾ ਲਓ, ਪਰ ਜਿਹੜੀ ਬਹਿ ਕਰ ਬੈਠੋ ਨਾ ਉਸ 'ਤੇ ਤੁਹਾਡਾ ਕੋਈ ਹੱਕ ਨਹੀਂ ਰਹਿ ਜਾਂਦਾ। ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਮੈਂ ਤੇ ਤੇਰਾ ਗੁਲਾਮ ਹਾਂ। ਕਹਿੰਦੇ ਨੇ ਹੋਇਆ ਕਿ ਗੁਰੂ ਨੇ ਕਿਰਪਾ ਕੀਤੀ, ਸਿਰ ਤੇ ਹੱਥ ਰੱਖ ਦਿੱਤਾ, ਦਿੱਤਾ ਮੈਨੂੰ ਕਿ ਭਈ ਜਿੰਨੇ ਪਾਪ ਜਿੰਨੇ ਇਕੱਠੇ ਕੀਤੇ ਸਨ, ਕਰਜ਼ਾ ਇਕੱਠਾ ਕੀਤਾ ਸੀ, ਅਵਗਣ ਇਕੱਠੇ ਕੀਤੇ ਸਨ, ਸਿਰ ਤੇ ਹੱਥ ਰੱਖਦਿਆਂ ਹੀ ਉਹਨਾਂ ਸਾਰੇ ਦੇ ਸਾਰੇ ਮੁਕਾ ਦਿੱਤੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰੂ ਨਾਮ ਦਿਓ। ਇਹਦਾ ਭਾਵ ਸਾਡੇ ਸਾਰੇ ਕਰਜ਼ੇ ਉਤਾਰਨ ਲਈ ਰਾਜ ਕੀ ਹੈ? ਪਰਮਾਤਮਾ ਦਾ ਨਾਮ। ਇੱਕ ਗੱਲ ਇੱਥੇ ਹੋਰ ਕਹਿ ਦਿਆਂ, ਪੁਰਾਤਨ ਗ੍ਰੰਥਾਂ 'ਚ ਲਿਖਿਆ ਹੈ ਕਿ ਤੇਰੇ ਸਿਰ 'ਤੇ ਕਰਜ਼ਾ ਬ੍ਰਹਮ ਰੇਨ, ਤੇਰੇ ਸਿਰ 'ਤੇ ਕਰਜ਼ਾ ਦੇਵ ਰੇਨ, ਦੇਵਤਿਆਂ ਦਾ ਕਰਜ਼ਾ ਹੋਮ ਕਰ ਹਵਨ ਨਾਲ ਉਤਾਰ, ਤੇਰੇ ਸਿਰ 'ਤੇ ਕਰਜ਼ਾ ਪਿੱਤਰਾਂ ਦਾ ਅਤੇ ਸ਼ਰਾਧ ਕਰ ਉਤਾਰ, ਤੇਰੇ ਸਿਰ 'ਤੇ ਕਰਜ਼ਾ ਬ੍ਰਹਮ ਰੇਨ, ਦੇਵ ਰੇਨ, ਪਿਤਰੀ ਰੇਨ, ਬਹੁਤ ਰੇਨ ਸਨ। ਗੁਰੂ ਸਾਹਿਬ ਜੀ ਨੇ ਕਿਹਾ ਸਾਰਿਆਂ ਦਾ ਇੱਕੋ ਹੀ ਇਲਾਜ, ਮੈਂ ਉਹ ਨਹੀਂ ਕਰਦਾ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਏ, ਅਰਧ ਉਰਧ ਕੇ ਪਚਮੋ ਆ ਚਾਰੋ ਵੇਦੋ ਮਾਹ। ਮੇਰੇ ਕੋਲ ਤਾਂ ਇੱਕੋ ਹੀ ਇਲਾਜ ਹੈ, ਗੁਰੂ ਨਾਮ ਦਿਓ ਰਿਣ ਲਾਥਾ। ਗੁਰੂ ਨੇ ਮੈਨੂੰ ਨਾਮ ਦੇ ਦਿੱਤਾ, ਮੇਰੇ ਸਾਰੇ ਕਰਜ਼ੇ ਉਤਰ ਗਏ। ਹਾਂਜੀ,
ਮੇਰੇ ਮਨ ਭਜ ਰਾਮ ਨਾਮ ਸਭ ਅਰਥ।
ਅਰਥ ਦਾ ਇੱਥੇ ਅਰਥ ਹੈ ਪਦਾਰਥ। ਨਾਮ ਐਸੀ ਵਸਤੂ ਹੈ ਜੋ ਹਰ ਥਾਂ 'ਤੇ ਹੀ ਕੰਮ ਆਉਂਦੀ ਹੈ, ਹਰ ਲੋੜ ਪੂਰੀ ਕਰਦੀ ਹੈ। ਸਾਰੇ ਪਦਾਰਥ ਦੇਣ ਵਾਲਾ ਹੈ ਨਾਮ, ਮੇਰੇ ਮਨ ਇਸ ਨੂੰ ਜਪ।
ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਜਿਵੇਂ ਪੱਕਾ ਜੜ ਦਿੱਤਾ, ਹਿਰਦੇ 'ਚ ਟਿਕਾ ਦਿੱਤਾ, ਸਮਝਾ ਦਿੱਤਾ। ਇਸ ਤੋਂ ਬਗੈਰ ਜੀਵਨ ਬਿਲਕੁਲ ਵਿਅਰਥ ਹੈ, ਜੈਸੇ ਸੰਸਾਰ 'ਤੇ ਆਏ ਜੈਸੇ ਨਾ ਆਏ। ਇਸ ਤੋਂ ਬਿਨਾਂ ਜੀਵਨ ਕੌਡੀ ਦਾ ਨਹੀਂ। ਵਾਕਿਆ ਸਰਕਾਰੀ ਮੋਹਰ ਨਾ ਹੋਵੇ ਤੇ ਕਾਗਜ਼ ਨੂੰ ਨੋਟ ਕੋ ਨੋਟ ਕੌਣ ਆਖੇਗਾ? ਇਹ ਨਾਮ ਤੇ ਤੇਰੇ ਤੇ ਲੱਗੀ ਮੋਹਰ ਹੈ, ਜਿਸ ਨੇ ਤੈਨੂੰ ਅਮੁੱਲ ਬਣਾ ਦੇਣਾ। ਇਹ ਪ੍ਰਵਾਨਗੀ ਦਾ ਨਿਸ਼ਾਨ ਹੈ, ਜਿਹਨੂੰ ਕਿਹਾ ਸੱਚ ਨਿਸ਼ਾਨੇ ਠਾਕ ਨਾ ਪਾਏ। ਇਹ ਹੀ ਤੇ ਰਾਹਦਾਰੀ ਹੈ, ਜਿਸ ਨਾਲ ਤੈਨੂੰ ਕਿਤੇ ਵੀ ਕੋਈ ਰੋਕ ਨਹੀਂ। ਗੁਰੂ ਨੇ ਸਮਝਾ ਦਿੱਤਾ ਇਸ ਤੋਂ ਬਿਨਾਂ ਜੀਵਨ ਬਿਲਕੁਲ ਬੇਕਾਰ ਹੈ, ਇਹ ਮਿਲ ਜਾਏ ਤੇ ਜੀਵਨ ਸਫਲ ਹੈ।
ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ।
ਮਨਮੁਖ ਬੰਦਾ ਪਹਿਲੇ ਬੜਾ ਦੁਖੀ ਹੁੰਦਾ ਤੇ ਗੁਰੂ ਤੋਂ ਬਿਨਾਂ, ਭਾਵ ਗੁਰੂ ਦੀ ਰਜ਼ਾ 'ਚ ਆਉਣ ਤੋਂ ਬਿਨਾਂ, ਗੁਰੂ ਦਾ ਸਿੱਖ ਬਣਨ ਤੋਂ ਬਿਨਾਂ, ਗੁਰੂ ਦੇ ਹੁਕਮ ਤੋਂ ਬਿਨਾਂ ਹੋਰ ਅਮੋੜ ਮੂਰਖ ਬਣ ਜਾਂਦਾ। ਮੂਰਖ ਬਣ ਗਏ ਨੇ ਮਨਮੁੱਖੇ, ਗੁਰੂ ਤੋਂ ਹੋਣੇ ਨਿਗੁਰੇ ਹੋ ਕੇ ਗੱਲਾਂ ਤੇ ਬਹੁਤ ਕਰਦੇ ਨੇ। ਜਿਉਂ ਨਿਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗੇ ਹੈ ਭ੍ਰਿਸ਼ਟੀ। ਨਿਗੁਰੇ ਕੀ ਗਤਕਾ ਹੀ ਨਾ ਹੀ ਖਸਮੇ ਐਵੇਂ ਪਾਣਾ, ਨਿਗੁਰੇ ਦੀ ਕਿਤੇ ਗਤ ਹੀ ਨਹੀਂ। ਨਿਗੁਰੇ ਕਿਹਾ ਹੈ ਨਾਂ ਬੁਰਾ, ਉਹਦਾ ਤੇ ਨਾਮ ਹੀ ਬੁਰਾ ਕਿਹਾ। ਇਹ ਮੂੜ ਹੋ ਗਏ ਨੇ, ਮੂਰਖ ਹੋ ਗਏ ਨੇ। ਮੂਰਖ ਕੌਣ ਹੈ? ਸਿਆਣਿਆਂ ਕੋਲ ਬਹਿਣਾ ਨਹੀਂ, ਮੂਰਖਾਂ ਦਾ ਪਿੱਛਾ ਨਹੀਂ ਛੱਡਣਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਮੂਰਖ ਉਹ ਜੇ ਮੁਕਦਾ ਹੈ ਅਹੰਕਾਰੇ ਮਰਨਾ। ਵੈਸੇ ਸਤਿਗੁਰਾਂ ਨੇ ਸਭ ਤੋਂ ਵੱਡਾ ਮੂਰਖ ਉਸ ਨੂੰ ਆਖਿਆ ਜਿਹੜਾ ਆਖੇ ਨਾਮ ਨੂੰ ਮੈਂ ਨਹੀਂ ਮੰਨਦਾ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਂ, ਜਿਹੜਾ ਨਾਮ ਨਹੀਂ ਮੰਨਦਾ। ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੰਨਦੇ ਕਿਸ ਨੂੰ ਨੇ? ਮਾਇਆ ਨੂੰ। ਤੇ ਮੋਹ ਮਾਇਆ ਨਿਤ ਫਾਤਾ, ਮਾਇਆ ਦੇ ਮੋਹ ਵਿੱਚ ਨਿਤ ਫਸੇ ਰਹਿੰਦੇ ਹਨ।
ਤੇ ਮੋਹ ਮਾਇਆ ਨਿਤ ਫਾਥਾ,
ਹਾਂਜੀ,
ਤਿੰਨ ਸਾਧੂ ਚਰਨ ਨਾ ਸੇਵੇ ਕਾਬਹੂ।
ਗੁਰੂ ਦੇ ਚਰਨਾਂ ਦੀ ਸੇਵਾ ਉਹਨਾਂ ਕਦੀ ਵੀ ਨਹੀਂ ਕੀਤੀ। ਸੇਵਾ ਤੇ ਉਹਨਾਂ ਦੇ ਭਾਗਾਂ ਵਿੱਚ ਜਿਵੇਂ ਹੈ ਹੀ ਨਹੀਂ, ਸੇਵਾ ਨਹੀਂ ਉਹ ਕਰਦੇ। ਹਾਂਜੀ,
ਤਿੰਨ ਸਭ ਜਨਮ ਅਕਥਾ,
ਜਿਹੜਾ ਦਿਨ ਚੜਿਆ ਉਹ ਵਿਅਰਥ ਚਲਾ ਗਿਆ, ਉਹਨਾਂ ਦੀ ਜਿਹੜੀ ਰਾਤ ਆਈ ਉਹ ਵੀ ਵਿਅਰਥ ਚਲੀ ਗਈ, ਬਲਕਿ ਵਿਅਰਥ ਹੀ ਨਹੀਂ ਅਨਰਥ ਹੋ ਗਈ। ਸੰਤ ਦੀ ਰਾਤ ਤੇ ਸਾਕਤ ਦੀ ਰਾਤ, ਮਨਮੁਖ ਦੀ ਰਾਤ ਤੇ ਗੁਰਮੁਖ ਦੀ ਰਾਤ ਵਿੱਚ ਬੜਾ ਫਰਕ ਹੈ। ਘੜੀ ਨੂੰ ਤੇ ਪੁੱਛੋਗੇ ਨਾ ਤੇ ਘੜੀ ਤੇ ਦੱਸੇਗੀ ਟਾਈਮ ਇੱਕੋ ਜਿੰਨਾ ਹੀ ਹੈ, ਉਹਨੇ ਘੰਟੇ ਹੀ ਮਨਮੁਖ ਨੇ ਬਿਤਾਏ, ਉਹਨੇ ਗੁਰਮੁਖ ਨੇ। ਪਰ ਮਨਮੁਖ ਉਸਦੇ ਬਾਰੇ ਤਾਂ ਕਿਹਾ ਕਿ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਫਾਹੇ ਲੈ ਕੇ ਕਬੀਰ ਰਾਤੀ ਹੋਵਣ ਕਾਰੀਆਂ ਕਾਰੇ ਉਬੇ ਜੰਤ, ਕਾਲੀਆਂ ਰਾਤਾਂ ਤੇ ਕਾਲੇ ਦਿਲ ਵਾਲੇ ਉੱਠ ਪੈ, ਲੈ ਫਾਹੀ ਨੇ ਤਾਂਪਤੇ ਸੇ ਜਾਣ ਮਾਰੇ ਭਗਵਾਨ ਤੇ ਸੰਤ, ਪਿੰਨੀ ਰਹਿਣੜੀਏ ਚਮਕਣ ਤਾਰੇ, ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਇੱਕ ਨੇ ਰਾਤ ਸਫਲ ਕਰ ਲਈ, ਇੱਕ ਨੇ ਰਾਤ ਗਵਾ ਲਈ, ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼। ਭਗਤਾਂ ਦੀ ਰਹਿਣ ਸਫਲ ਹੈ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਹਰ ਸਫਲਿਓ ਰਹਿਣ ਭਗਤਾਂ ਦੀ, ਉਹਨਾਂ ਦੀ ਰਹਿਣ ਰਾਤ ਸਫਲ ਹੋ ਗਈ, ਮਨਮੁਖ ਦਾ ਜਨਮ ਘਰ ਚਲਾ ਗਿਆ। ਹਾਂਜੀ,
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਜਨਮ ਸਨਾਥਾ।
ਜਿੰਨਾ ਗੁਰੂ ਦੇ ਚਰਨ, ਗੁਰੂ ਦੀ ਪਾਤ ਸੇਵਾ ਕੀਤੀ, ਉਹਨਾਂ ਦਾ ਜਨਮ ਸਫਲ ਹੈ, ਉਹ ਮਾਲਕ ਵਾਲੇ ਨੇ, ਉਹਦੀ ਹਜ਼ੂਰੀ ਚ ਸੇਵਾ ਕਰਦੇ ਹਨ।
ਮੋ ਕਉ ਕੀਜੈ ਦਾਸ ਦਾਸ ਦਾਸਨ ਕੋ।
ਦਾਤਾ ਇੱਕ ਕਿਰਪਾ ਕਰ, ਜਿਹੜੇ ਟੁੱਟੇ ਨੇ ਉਹਨਾਂ ਦੇ ਤੇ ਮੱਥੇ ਨਾ ਲਾਵੀ। ਜੋ ਨਾ ਭਜੰਤੇ ਨਾਰਾਇਣਾ, ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਤੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਦਾਸਾਂ ਦਾ ਦਾਸ ਕਰਦੇ, ਮੈਨੂੰ ਉਹਨਾਂ ਦੇ ਜੋੜਿਆਂ 'ਚ ਹੀ ਥਾਂ ਦੇ ਦੇ। ਮੈਂ ਕਹਿੰਦਾ ਜੋੜੇ ਝਾੜਨ ਵਾਲੇ ਧਨ ਨੇ, ਧਨ ਹੈ ਇਹਨਾਂ ਦਾ ਜਨਮ। ਜੋੜੇ ਝਾੜਦੇ ਨੇ, ਧੂੜ ਮੱਥੇ ਨੂੰ ਲਾਉਂਦੇ ਨੇ, ਪਤਾ ਨਹੀਂ ਕਿੰਨੇ ਬਖਸ਼ਿਆਂ ਹੋਇਆਂ ਦੇ ਜੋੜੇ ਨੇ, ਇਹ ਭਾਗਾਂ ਵਾਲੇ ਨੇ, ਮੈਨੂੰ ਇਹਨਾਂ 'ਚ ਬਿਠਾ ਦੇ, ਦਾਸਾਂ ਦਾ ਦਾਸ ਬਣਾ ਦੇ, ਉਹਨਾਂ ਦੀ ਸੇਵਾ ਕਰਾਂ। ਮੁਕੋ ਕੀਜੇ ਦਾਸ ਦਾਸ ਦਾਸਨ ਕਹੋ, ਹਰ ਦਇਆ ਥਾਰ ਜਗਨਨਾਥਾ, ਮੇਰੇ ਤੇ ਕਿਰਪਾ ਕਰ, ਜਗਤ ਦੇ ਮਾਲਕ ਇਹ ਬਖਸ਼ਿਸ਼ ਕਰ। ਹਾਂਜੀ,
ਹਰ ਦਇਆ ਥਾਰ ਜਗਨਨਾਥਾ,
ਨਾਥ ਹੁੰਦਾ ਮਾਲਕ, ਜਗਤ ਦੇ ਮਾਲਕ ਮੇਰੇ ਤੇ ਕਿਰਪਾ ਕਰ, ਮੈਨੂੰ ਸੇਵਕਾਂ ਦੀ ਸੇਵਾ ਕਰਨ ਦਾ ਇਹ ਅਵਸਰ ਬਖਸ਼। ਹਾਂਜੀ,
ਹਮੇ ਅੰਧੁਲੇ ਗਿਆਨਹੀਨ ਅਗਿਆਨੀ,
ਅਸੀਂ ਆ ਅੰਧੇ, ਇੱਕ ਤੇ ਅੰਧੇ ਬਾਹਰ ਦੇ ਨੇ, ਉਹਨਾਂ ਨੂੰ ਇਹ ਪ੍ਰਕਾਸ਼ ਬਾਹਰ ਦਾ ਨਹੀਂ ਦਿਸਦਾ, ਇੱਕ ਅੰਧੇ ਅੰਦਰ ਦੇ ਨੇ, ਉਹਨਾਂ ਕੋਲ ਗਿਆਨ ਨਹੀਂ ਹੁੰਦਾ, ਉਹਨਾਂ ਨੂੰ ਆਤਮਕ ਸੋਝ ਹੀ ਨਹੀਂ, ਉਹਨਾਂ ਨੂੰ ਨਾ ਸੰਗਤ ਦਿਸਦੀ ਹੈ, ਨਾ ਬਾਣੀ ਦਿਸਦੀ ਹੈ, ਨਾ ਗੁਰੂ ਦਿਸਦਾ, ਕੇਵਲ ਮਾਇਆ ਦਿਸਦੀ ਹੈ। ਅਸੀਂ ਅੰਧਲੇ, ਗਿਆਨ ਤੋਂ ਸੱਖਣੇ ਹਾਂ, ਅਗਿਆਨੀ ਹਾਂ। ਹਾਂਜੀ,
ਕਿਉਂ ਚੱਲ ਹੈ ਮਾਰਗ ਪੰਥਾ,
ਤੇਰੇ ਦੱਸੇ ਰਸਤੇ ਤੇ ਕਿਵੇਂ ਤੁਰੀਏ, ਤੇਰੇ ਦੱਸੇ ਰਸਤੇ ਤੇ ਤਾਂ ਹੀ ਤੁਰੀਏ ਜੇ ਸਾਨੂੰ ਇਹ ਦ੍ਰਿਸ਼ਟੀ ਵੀ ਦੇਵੇਂ। ਵਾਕਿਆ ਗੁਰੂ ਨਾਨਕ ਦੇਵ ਦੇ ਰਸਤੇ ਤੇ ਚੱਲਣ ਵਾਸਤੇ ਭੈਣ ਨਾਨਕੀ ਵਰਗੀ ਅੱਖ ਚਾਹੀਦੀ ਹੈ, ਭਾਈ ਲਾਲੋ ਵਰਗੀ ਅੱਖ ਚਾਹੀਦੀ ਹੈ। ਧੰਨ ਨੇ ਉਹ ਜਿਹਨਾਂ ਗੁਰੂ ਕੋਲੋਂ ਦ੍ਰਿਸ਼ਟੀ ਮੰਗੀ, ਕਿਹਾ ਮੈਨੂੰ ਉਹ ਨੇਤਰ ਦੇ ਜਿਹਨਾਂ ਨਾਲ ਤੇਰੇ ਰਸਤੇ ਤੇ ਚੱਲ ਸਕਾਂ। ਹਾਂਜੀ,
ਹਾਂ ਮੈਂ ਅੰਦੋਲੇ ਕਹੋ ਗੋਰੇ ਅੰਚਲ ਦੀਜਾ।
ਹਾਂ, ਐਸਾ ਹੋ ਸਕਦਾ ਕਿ ਅੰਧਾ ਬੰਦਾ ਵੀ ਸੁਜਾਖੇ ਦਾ ਪੱਲਾ ਫੜ ਲਵੇ, ਜੇ ਸੁਜਾਖੇ ਦਾ ਪੱਲਾ ਫੜ ਲਵੇ ਤੇ ਉਹ ਵੀ ਤੁਰਿਆ ਜਾ ਸਕਦਾ, ਸੁਜਾਕਾ ਉਹਨੂੰ ਲੈ ਜਾਂਦਾ। ਇੰਜ ਕਰੋ, ਕਿਰਪਾ ਕਰੋ, ਮੈਨੂੰ ਅੰਚਲ, ਅੰਚਲ ਦਾ ਅਰਥ ਹੁੰਦਾ ਪੱਲਾ, ਆਪਣਾ ਪੱਲਾ, ਤੇ ਪੱਲਾ ਹੈ ਸ਼ਬਦ, ਪੱਲਾ ਹੈ ਮਤ,
ਮੈਨੂੰ ਇਹ ਦੇ ਦੇਵੋ।
ਜਨ ਨਾਨਕ ਚਲਹਿ ਮਿਲੰਥਾ,
ਅਸੀਂ ਵੀ ਮੈਂ ਵੀ ਤੁਹਾਡੇ ਦਾਸਾਂ ਨਾਲ ਮਿਲ ਕੇ ਅਸੀਂ ਚੱਲ ਸਕੀਏ, ਜਿਵੇਂ ਸਿੱਖ ਚੱਲਦੇ ਪਏ ਨੇ ਸੰਗਤ ਵਿੱਚ ਚੱਲ ਸਕੀਏ। ਖਿਮਾ ਕਰਨਾ, ਕਈ ਵਾਰੀ ਅੰਧੇ ਹੀ ਅੰਧਿਆਂ ਦਾ ਸਾਥ ਭੁਲੇਖੇ ਨਾਲ ਲੈ ਲੈਂਦੇ। ਬਹੁਤ ਸਾਰੇ ਐਸੇ ਗੁਰੂ ਬਣ ਕੇ ਅੱਜ ਬੈਠੇ ਨੇ, ਆਪ ਨੂੰ ਬਿਲਕੁਲ ਪਤਾ ਨਹੀਂ ਜੋ ਦੂਸਰਿਆਂ ਨੂੰ ਸਮਝਾ ਰਹੇ ਨੇ। ਮੈਂ ਕਿਤੇ ਐਸਾ ਪੜ੍ਹਿਆ ਸੀ ਵੀ ਸੜਕ ਦੇ ਕਿਨਾਰੇ ਇੱਕ ਅੰਧਾ ਖਲੋਤਾ ਸੀ, ਅਤੇ ਉਹ ਇੱਕ ਹੋਰ ਆ ਗਿਆ ਅੰਧਾ, ਉਹ ਲੱਭਦਾ ਸੀ ਕੋਈ ਪਾਰ ਲੈ ਜਾਏ, ਅਤੇ ਉਹਨੂੰ ਹੱਥ ਨੂੰ ਹੱਥ ਲੱਗ ਗਿਆ, ਕਹਿਣ ਲੱਗਾ ਸੜਕ ਪਾਰ ਕਰਨੀ ਹੈ, ਉਹ ਕਹਿਣ ਲੱਗਾ ਹਾਂ ਸੜਕ ਪਾਰ ਕਰਨੀ ਹੈ, ਅਤੇ ਦੋਵੇਂ ਪਾਰ ਹੋ ਗਏ। ਇਹ ਤਾਂ ਵੱਖਰੀ ਗੱਲ ਹੈ ਕਿ ਟਰੱਕ ਕੋਈ ਨਾ ਆਇਆ, ਅਤੇ ਜੇ ਆ ਜਾਂਦਾ ਦੋਵੇਂ ਅੰਨੇ ਸਨ, ਦੋਵੇਂ ਥੱਲੇ ਆ ਜਾਂਦੇ। ਬਹੁਤੀ ਵਾਰੀ ਐਸਾ ਹੀ ਹੁੰਦਾ। ਕਹਿੰਦੇ ਨੇ ਗੁਰੂ ਜਿੰਨਾ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇਨ। ਗੁਰੂ ਨੇਤਰਾਂ ਵਾਲਾ ਹੋਵੇ, ਰੂਹਾਨੀਅਤ ਵਾਲਾ ਹੋਵੇ, ਜਾਣਦਾ ਹੋਵੇ, ਕਿਰਪਾ ਕਰੋ ਜਿੱਥੇ ਅਨੇਕਾਂ ਤਰ ਗਏ ਨੇ ਉਹਨਾਂ ਦੇ ਸੰਗ 'ਚ ਮੈਨੂੰ ਵੀ ਬਿਠਾਓ। ਅਨੇਕਾਂ ਤੇਰੇ ਦਰ ਨੂੰ ਆ ਰਹੇ ਨੇ, ਸ਼ਰਨ ਤੁਹਾਰੀ ਆਇਓ ਨਾਨਕ ਪ੍ਰਭਸਾ, ਮੈਂ ਗੁਰੂ ਨਾਨਕ ਦੇ ਸਾਥ ਆਇਆ, ਇਹ ਸਾਥ 'ਤੇ ਮੈਨੂੰ ਭਰੋਸਾ, ਇਹ ਅੰਚਲ ਸਾਨੂੰ ਸਭ ਨੂੰ ਦੇਵੇ। ਆਓ ਪਿਛਲਾ ਮਹੀਨਾ ਬਤੀਤ ਹੋ ਗਿਆ, ਕੱਤਕ ਦਾ ਆਰੰਭ ਹੋਇਆ, ਸੰਬੰਧ ਵਿੱਚ ਇੱਕ ਸ਼ਬਦ ਦਾ ਬਾਰਾਂਵਾਂ ਬਾਅਦ ਵਿੱਚੋਂ ਉਹ ਅਰਥ ਸਰਵਣ ਕਰੋ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ।
ਜਿਹੜਾ ਕਰਮ ਫਲਸਫਾ ਹੈ ਨਾ, ਇਹ ਹਰ ਧਰਮ ਦਾ ਦੇਸ਼ਾਂ ਦਾ ਵੱਖ ਵੱਖ ਹੈ। ਇੰਨਾ ਸਮਾਂ ਨਹੀਂ ਮੈਂ ਵਿਸਥਾਰ ਕਰ ਸਕਾਂ ਕਿਹਾ ਕਿ ਕਰਮ ਕੁਛ ਐਸੇ ਨੇ ਜਿਹੜੇ ਸੰਚਿਤ ਨੇ, ਪਿੱਛੇ ਕੀਤੇ ਅਸੀਂ ਉਹ ਵੀ ਇਕੱਠੇ ਹੋਏ ਨੇ ਨਾਲ, ਫਲ ਉਹਨਾਂ ਦਾ। ਕੁਛ ਕਿਰਿਆਮਾਨ ਕਿ ਹੁਣ ਜਿਹੜੇ ਕਰ ਰਹੇ ਹਾਂ, ਅਤੇ ਕੁਛ ਐਸੇ ਨੇ ਪਰਾਲਬ ਜਿਹੜੇ ਪਹਿਲੇ ਭੋਗਣੇ ਪੈਂਦੇ ਨੇ। ਕਰਮਾਂ ਦੇ ਬਾਰੇ ਐਸੀ ਵਿਆਖਿਆ ਹੈ ਕਿ ਕਰਮਾਂ ਦਾ ਬੱਧਾ ਬੰਦਾ ਸੰਸਾਰ 'ਚ ਆਉਂਦਾ, ਬਾਣੀ ਵਿੱਚ ਵੀ ਲਿਖਿਆ ਹੈ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮਸਲੇ ਬੜੇ ਉਠਾਏ ਨੇ ਸ਼ਾਸਤਰਕਾਰਾਂ ਉਠਾਏ, ਹੋਰ ਵਿਦਵਾਨਾਂ, ਵੀ ਪਹਿਲੇ ਦੱਸੋ ਜਿਹੜਾ ਪਹਿਲਾ ਬੰਦਾ ਆਇਆ ਉਸਨੇ ਕਰਮ ਅਜੇ ਕੋਈ ਨਹੀਂ ਸੀ ਕੀਤਾ, ਅਤੇ ਉਹਨੂੰ ਕਾਹਦਾ ਫਲ ਮਿਲਿਆ? ਕਰਮ ਤਾਂ ਅਜੇ ਕੀਤਾ ਨਹੀਂ, ਅਜੇ ਤਾਂ ਬਣਿਆ ਉਹ। ਕਰਮਾਂ ਦਾ ਦਾਤਾ ਉਹ ਆਪ ਹੈ, ਫਲਦਾਤਾ ਵੀ ਆਪ ਹੈ, ਅਤੇ ਸੁਖੈਣ ਦੇ ਢੰਗ ਨਾਲ ਜੋ ਗੁਰਮਤ ਨੇ ਕਰਮ ਫਲਸਫਾ ਦੱਸਿਆ ਉਹ ਮੈਂ ਬੇਨਤੀ ਕਰਦੇ ਹਾਂ। ਕਰਮ ਇੰਦਰੇ ਰੱਬ ਨੇ ਤੁਹਾਨੂੰ ਦਿੱਤੇ ਨੇ, ਹੱਥ ਨੇ, ਇਹਨਾਂ ਨਾਲ ਕੰਮ ਹੀ ਕਰਨਾ, ਨਹੀਂ ਤਾਂ ਦਿੱਤੇ ਕਿਉਂ? ਅੱਖਾਂ ਨਾਲ ਵੇਖਦੇ ਹੋ, ਜ਼ੁਬਾਨ ਨਾਲ ਬੋਲਦੇ ਹੋ, ਜਿਹੜੇ ਕਰਮ ਇੰਦਰੇ ਦਿੱਤੇ ਇਹਨਾਂ ਨਾਲ ਕਰਮ ਕਰਨਾ, ਅਤੇ ਹੁਣ ਕਰਮ ਕਰਨਾ, ਕਰਮ ਹੈ ਮਾੜਾ ਜਾਂ ਚੰਗਾ ਯਾਦ ਰੱਖਣਾ। ਡੰਡਾ ਮਾਰਿਆ ਤੁਸੀਂ ਕਿਸੇ ਨੂੰ, ਸਿਰ ਅਗਲੇ ਦਾ ਫਟ ਗਿਆ, ਅਤੇ ਡੰਡੇ ਨੂੰ ਸਜ਼ਾ ਕੋਈ ਨਹੀਂ ਦਿੰਦਾ। ਬੰਦਾ ਕਹਿ ਸਕਦਾ ਇਹਦੇ ਸਿਰ 'ਤੇ ਪਾੜਿਆ ਡੰਡੇ ਨੇ, ਅਤੇ ਮੈਂ ਤਾਂ ਕੀਤਾ ਹੀ ਕੁਛ ਨਹੀਂ। ਨਹੀਂ, ਡੰਡੇ ਨੂੰ ਸਜ਼ਾ ਨਹੀਂ ਮਿਲਦੀ, ਬੰਦੇ ਨੂੰ ਮਿਲਦੀ ਹੈ। ਵੀ ਡੰਡਾ ਆਪਣੇ ਆਪ ਨਹੀਂ ਸੀ ਵੱਜਣਾ, ਮਾਰਿਆ ਤੂੰ, ਇਹ ਤਾਂ ਜੜ ਹੈ। ਅੱਜ ਤੱਕ ਬੰਦਾ ਕਤਲ ਕੀਤਾ ਅਤੇ ਫਾਂਸੀ ਬੰਦੇ ਨੂੰ ਲੱਗਦੀ, ਤਲਵਾਰ ਨੂੰ ਨਹੀਂ, ਵੱਢਿਆ ਤਾਂ ਕਿਰਪਾਨ ਨੇ ਹੈ। ਨਹੀਂ, ਮਨ ਹੈ ਅੰਦਰ ਜਿਹੜਾ ਸੋਝੀ ਦੇ ਰਿਹਾ ਇਹ ਕੰਮ ਕਰਦੇ, ਅਤੇ ਹੱਥ ਤਾਂ ਕਰਦਾ, ਹੱਥ ਤਾਂ ਹਿੱਲੇਗਾ ਜੇ ਮਨ ਹਿਲਾਏਗਾ। ਅੰਦਰ ਹੈ ਸਾਡਾ ਇਰਾਦਾ, ਅੰਦਰ ਹੈ ਸਾਡੀ ਨੀਅਤ। ਕਰਮ ਅਸੀਂ ਜੋ ਵੀ ਕਰਦੇ ਹਾਂ ਉਹਨੂੰ ਕੱਟਣ ਨੂੰ, ਜੇ ਕੱਟਣਾ ਹੀ ਪਾਪ ਹੈ, ਡਾਕਟਰ ਕੱਟਦਾ ਪਿਆ, ਡਾਕਟਰ ਨੂੰ ਪਾਪੀ ਆਖਾਂਗਾ, ਆਪਰੇਸ਼ਨ ਕੀਤਾ ਬੰਦੇ ਦਾ, ਬੰਦਾ ਮਰਦਾ ਬਚਾ ਦਿੱਤਾ ਉਹਨੇ, ਕੱਟਿਆ। ਡਾਕੂ ਵੀ ਕੱਟਦਾ ਪਿਆ, ਉਹ ਵੀ ਚਾਕੂ ਮਾਰਦਾ। ਸਵਾਲ ਹੈ ਨੀਅਤ ਦਾ, ਇੱਕ ਨੇ ਲੁੱਟਣ ਲਈ ਚਾਕੂ ਮਾਰਿਆ, ਇੱਕ ਨੇ ਬਚਾਉਣ ਵਾਸਤੇ ਮਾਰਿਆ। ਜਿਸ ਕਰਮ ਦੇ ਮਗਰ ਸਾਡੀ ਨੀਅਤ ਬੁਰੀ ਹੈ ਉਹ ਕਰਮ ਪਾਪ ਹੈ, ਜਿਸ ਕਰਮ ਦੇ ਮਗਰ ਨੀਅਤ ਭਲੇ ਦੀ ਹੈ ਉਹ ਕਰਮ ਪੁੰਨ ਹੈ। ਸਵਾਲ ਹੈ ਨੀਅਤ ਦਾ, ਗੁਰੂ ਸਾਹਿਬ ਨੇ ਬਚਨ ਕਹੇ ਸਨ, ਨਾਨਕ ਨਾਮ ਖੁਦਾਏ ਕਾ ਦਿਲ ਅੱਛੇ ਮੁਖ ਲੇ, ਅਵਰ ਦਿਵਾਜੇ ਦੁਣੇ ਕੇ ਝੂਠੀ ਅਮਲ ਕਹੇ। ਸ਼ੇਖਾ ਨੀਯਤ ਰਾਸ ਕਰ ਤਾਂ ਦਰਗਹਿ ਪਵੇ ਕਬੂਲ, ਨੀਯਤ ਰਾਸ ਕਰ। ਬੰਦਾ ਕਰਦਾ ਕੀ ਹੈ, ਜਿਹੜਾ ਕਰਮ ਕਰਕੇ ਸੁੱਖ ਮਿਲਦਾ ਹੋਵੇ ਨਾ, ਉਹ ਤੇ ਕਹਿੰਦਾ ਜੀ ਮੈਂ ਕੀਤਾ, ਤੇ ਜੇ ਕਿਸੇ ਵੀ ਕੀਤਾ ਉਹ ਕਹਿੰਦਾ ਮੈਂ ਕਰਵਾਇਆ। ਸ਼ੋਭਾ ਮਿਲਦੀ ਹੋਵੇ, ਸੁੱਖ ਮਿਲਦਾ ਹੋਵੇ, ਉਹ ਆਪਣੇ ਨਾਲ ਜੋੜੇਗਾ, ਪਰ ਜਿਸ ਨਾਲ ਮਿਲਦਾ ਹੋਵੇ ਦੁੱਖ ਤੇ ਆਉਂਦੀ ਹੋਵੇ ਬਦਨਾਮੀ, ਇਹ ਪਤਾ ਕੀ ਕਹਿੰਦਾ, ਦੂਸਰੇ ਨੇ ਕੀਤਾ। ਜਾਂ ਮੈਂ ਜੇ ਮੈਂ ਵੀ ਕੀਤਾ ਤੇ ਕਹਿੰਦਾ ਇਹਨੇ ਕਰਵਾਇਆ। ਜਿਸ ਵੇਲੇ ਦੋਸ਼ ਲੱਗਣਾ ਨਾ, ਦੋਸ਼ ਤੇ ਮੜੇਗਾ ਦੂਸਰੇ ਦੇ ਮੱਥੇ ਤੇ ਸ਼ਾਬਾਸ਼ ਲਵੇਗਾ। ਆ ਗੁਰੂ ਸਾਹਿਬ ਕਹਿੰਦੇ ਨੇ ਸੁਣ ਭਾਈ, ਇਹ ਕੱਤਕ ਦੇ ਮਹੀਨੇ ਵਿੱਚ ਉਪਦੇਸ਼ ਇਹ ਹੈ, ਜਿਹੜੇ ਕਰਮ ਕਰਨੇ ਨੇ ਕਮਾਉਣੇ ਨੇ, ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਕੀਤੇ ਤੂੰ ਨੇ, ਕਰਮ ਨਾਲ ਗਵਾਹ ਨੇ, ਇਹ ਗੁਣਾ ਗਵਾਹ ਜਿਹੜੇ ਪਾਸ ਬੈਠੇ। ਕਬੀਰ ਜੇਤੇ ਪਾਪ ਕੀਏ ਰਾਖੈ ਤਲੇ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਪ ਪੁੱਛੇ ਧਰਮ ਰਾਏ। ਇਹ ਸਾਰੇ ਗਵਾਹ ਤੇਰੇ ਨਾਲ ਨੇ, ਇੱਕ ਬੇਨਤੀ ਹੋਰ ਕਰਾਂ। ਸਾਡੇ ਕੋਲ ਹਰ ਇੱਕ ਕੋਲ ਪੰਡ ਚੁੱਕੀ ਹੈ ਅਤੇ ਪੰਡ ਫੋਲੀ ਜਾਣੀ ਹੈ, ਇਹਦੇ ਵਿੱਚ ਕੀ ਹੈ? ਆਮ ਤਾਂ ਨਿਕਲਦੇ ਨੇ ਅਵਗਣ ਅਤੇ ਬੰਦਾ ਰੱਬ ਦੇ ਘਰ ਪ੍ਰਵਾਨ ਨਹੀਂ, ਗੁਣ ਨਿਕਲਣ ਅਤੇ ਪ੍ਰਵਾਨ ਹੈ। ਸਤਿਗੁਰਾਂ ਤੁਖਾਰੀ ਰਾਗ ਪੜ੍ਹੋ, ਉੱਥੇ ਵੀ ਬਚਨ ਕਹੇ ਨੇ, ਕੱਤਕ ਕਿਰਤ ਪਾਇਆ ਜੋ ਪ੍ਰਭ ਪਾਇਆ। ਜਿਵੇਂ ਤੁਸੀਂ ਸਾਉਣੀ ਜਿਹੜੀ ਬੀਜੀ ਸੀ, ਮੱਕੀ ਬੀਜੀ, ਚਾਵਲ ਬੀਜੇ, ਜੋ ਬੀਜਿਆ ਬੋਲ ਆ ਗਿਆ, ਅਤੇ ਜੋ ਜੀਵਨ 'ਚ ਕਰਮ ਕੀਤੇ ਉਹ ਵੀ ਫਲ ਮਿਲ ਗਿਆ, ਚੰਗਾ ਅਤੇ ਰੱਬ ਨੂੰ ਭਾ ਗਿਆ, ਉਹਦੇ ਅੰਦਰ ਨਾਮ ਦਾ ਦੀਵਾ ਜਾਗਦਾ। ਦੀਪਕ ਸਹਿ ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸਤੇ ਲੋ ਧਨ ਪਰ ਮੇਲੋ ਧਨਿਓ ਮਾਹੇ ਸਰਸੇ, ਅਵਗੁਣ ਮਾਰੀ ਮਰੇ ਨਾ ਸੀਜੇ, ਗੁਣ ਮਾਰੀ ਸੋ ਮਰਸੇ। ਜਿਹੜੀ ਗੁਣਾਂ ਦੀ ਮਾਰੀ ਮਨ ਮਰਦਾ, ਵਿਕਾਰ ਮਰਦੇ ਨੇ, ਉਹ ਸਫਲ ਹੈ। ਅਵਗਣਾਂ ਦਾ ਮਾਰਿਆ ਉਹ ਤੇ ਆਤਮਕ ਮੌਤੇ ਮਰ ਗਿਆ। ਨਾਮ ਭਗਤ ਦੇ ਨਿਜ ਕਰ ਬੈਸੇ ਅਜੋ ਤਨਾੜੀ ਆਸਾ, ਨਾਮ ਭਗਤੀ ਜਿਹਨਾਂ ਨੂੰ ਦਿੱਤੀ ਨਿਜ ਕਰ ਬੈਠੇ ਨੇ, ਉਹਨਾਂ ਨੂੰ ਰੱਬ ਦੀ ਆਸ ਹੈ। ਨਾਨਕ ਮਿਲੋ ਕਪਟ ਦਰ ਖੋਲੋ, ਇਹ ਘੜੀ ਖਤਮ ਆਸਾ। ਉਹ ਕਹਿੰਦੇ ਨੇ ਦਰਸ਼ਨ ਦੀ ਜੇ ਖੋਲ ਕੇ ਵਾਹ, ਇੱਕ ਘੜੀ ਘੜੀ ਹੁਣ ਤੇ ਛੇ ਛੇ ਮਹੀਨੇ ਵਰਗੀ ਬਤੀਤ ਹੁੰਦੀ ਹੈ, ਤੇਰੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਕੱਤੇ ਵਿੱਚ ਜੇ ਤੂੰ ਧਰਮੀ ਹੈ ਨਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ। ਦੁੱਖ ਆਉਂਦਾ ਦੋਸ਼ ਦੂਸਰੇ ਨੂੰ ਕਹਿੰਦੇ ਨੇ, ਨਹੀਂ ਦੱਦੇ ਦੋਸ਼ ਨੇ ਦੇਊ ਕਿਸੈ, ਦੋਸ਼ ਕਰਮਾਂ ਆਪਣੀਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ, ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਹਾਂਜੀ,
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਦੁਖੀ ਹੋਣਾ ਤੇ ਦੋਸ਼ ਦੂਸਰਿਆਂ ਨੂੰ ਦੇਣਾ ਨਹੀਂ, ਜੜ ਹੈ ਜੋ ਪਾਪਾਂ ਦੀ, ਦੁੱਖਾਂ ਦੀ, ਰੋਗਾਂ ਦੀ, ਉਹ ਹੈ ਰੱਬ ਦਾ ਵਿਛੋੜਾ। ਪਰਮੇਸ਼ਰ ਤੇ ਭੁੱਲਿਆ, ਰੱਬ ਨੂੰ ਭੁੱਲ ਜਾਣ ਕਰਕੇ ਸਾਰੇ ਰੋਗ ਵਿਆਪ ਜਾਂਦੇ ਨੇ। ਪਹਿਲੇ ਹਉਮੈ ਦਾ ਹੀ ਆ ਜਾਂਦਾ, ਮਗਰ ਸਾਰੇ ਰੋਗ ਆ ਜਾਂਦੇ ਨੇ। ਕਦੀ ਨਹੀਂ ਬੰਦਾ ਕਹਿੰਦਾ ਮੈਨੂੰ ਰੱਬ ਕਿਉਂ ਭੁੱਲਿਆ, ਇਹ ਜ਼ਰੂਰ ਕਹਿੰਦਾ ਮੈਂ ਦੁਖੀ ਕਿਉਂ ਹਾਂ। ਸਾਹਿਬ ਕਹਿੰਦੇ ਨੇ ਜਿਸ ਵੇਲੇ ਦੁਖੀ ਹੋਵੇਂ, ਨਾਲ ਇਹ ਵੀ ਆਖਿਆ ਕਰ ਮੈਨੂੰ ਬਾਣੀ ਕਿਉਂ ਭੁੱਲੀ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਆਏ। ਮੈਂ ਅੱਜ ਸਵੇਰੇ ਕਿਉਂ ਨਹੀਂ ਉੱਠਿਆ, ਮੈਂ ਨਿਤਨੇਮ ਕਿਉਂ ਨਹੀਂ ਕੀਤਾ, ਮੈਂ ਗੁਰਦੁਆਰੇ ਕਿਉਂ ਨਹੀਂ ਗਿਆ, ਮੈਂ ਬਾਣੀ ਕਿਉਂ ਨਹੀਂ ਪੜ੍ਹੀ, ਮੈਂ ਸੇਵਾ ਸਿਮਰਨ ਕਿਉਂ ਨਹੀਂ, ਮੈਂ ਦੁਖੀ ਕਿਉਂ ਹਾਂ, ਇਹ ਤਾਂ ਕਹਿ ਦਿੱਤਾ। ਲੇਕਿਨ ਦੁੱਖਾਂ ਦਾ ਮੂਲ ਰੱਬ ਦਾ ਵਿਛੋੜਾ, ਮੈਂ ਵਿਛੜਿਆ ਕਿਉਂ ਹਾਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਾਂਜੀ,
ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਇੱਕ ਬੜਾ ਸਾਦਾ ਸਿੱਧਾ ਜਿਹਾ ਪ੍ਰਮਾਣ ਮੈਂ ਦੇਵਾਂ, ਬੱਚਾ ਮਾਂ ਵੱਲ ਪਿੱਠ ਕਰਕੇ ਕੇਵਲ 2 ਫੁੱਟ ਹੀ ਅੱਗੇ ਹੋਇਆ ਤੇ ਕੋਈ ਚੁੱਕ ਕੇ ਲੈ ਗਏ, 2 ਫੁੱਟ ਦੀ ਦੂਰੀ ਸੀ, ਤੇ ਦੂਰੀ ਫਿਰ ਕਿੰਨੀ ਪੈ ਗਈ, ਸਾਰੀ ਉਮਰ ਨਹੀਂ ਮਿਲ ਸਕੇ ਆ। ਪਰਮਾਤਮਾ ਨੂੰ ਜਦੋਂ ਭੁੱਲ ਜਾਈਏ ਨਾ, ਛਿਣ ਵਾਸਤੇ ਵੀ ਭੁੱਲ ਜਾਓ, ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ। ਭੁੱਲਣਾ ਬਹੁਤ ਬੁਰਾ, ਇਸੇ ਲਈ ਕਿਹਾ ਭੁੱਲਣਾ। ਭੁੱਲੇਗਾ ਤੇ ਦੂਰ ਹੋਵੇਗਾ, ਦੂਰ ਹੋਵੇਗਾ ਤੇ ਬੇਕਾਰ ਤੈਨੂੰ ਲੈ ਜਾਣਗੇ, ਰੱਬ ਦੇ ਨੇੜੇ ਫਿਰ ਨਹੀਂ ਇਹਨਾਂ ਆਉਂਦਿਆਂ ਆਉਂਦੇ ਨਾ। ਪਰਮੇਸ਼ਰ ਤੇ ਭੁੱਲਿਆ ਲੱਗਣ ਜਨਮ ਜੋ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ।
ਹਾਂਜੀ ਜਨਮ ਹੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
ਮਾਇਆ ਦੇ ਭੋਗ ਪਦਾਰਥ ਐਸੇ ਨੇ ਜਿਨ੍ਹਾਂ ਵਾਸਤੇ ਰੱਬ ਨੂੰ ਭੁਲਾਇਆ ਸੀ, ਪਰਮਾਤਮਾ ਨੂੰ ਭੁਲਾਇਆ ਸੀ, ਛਿਣ ਚ ਕੌੜੇ ਹੋ ਜਾਂਦੇ ਨੇ। ਇਹ ਹੋਏ ਨੇ ਜਿੰਨੇ ਜਿੰਨੇ ਬੰਦੇ ਵੀ ਗੁਰੂ ਘਰ ਤੋਂ ਬੇਮੁਖ ਹੋਏ ਨਾ। ਰਾਮ ਰਾਏ ਇੰਨਾ ਦੁਖੀ ਹੋਇਆ ਸੀ, ਪਾਉਂਟਾ ਸਾਹਿਬ ਜਦੋਂ ਜਮਨਾ ਵਿੱਚ ਸਤਿਗੁਰਾਂ ਦੇ ਕੋਲ ਆ ਕੇ ਬੇੜੀ 'ਚ ਬੈਠਾ, ਕਹਿਣ ਲੱਗਾ ਬੜਾ ਦੁੱਖ ਭੋਗੇ ਆ, ਮੈਨੂੰ ਮੁਆਫ ਕਰ ਦਿਓ, ਵਿਛੜ ਤੇ ਗਿਆ ਲੇਕਿਨ ਕੁਛ ਵੀ ਚੰਗਾ ਨਹੀਂ ਸੀ ਲੱਗਦਾ। ਹੈ ਬਿਲਕੁਲ ਠੀਕ ਹੈ, ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤਾਂ ਕਾਲਾ ਮੂੰਹ ਜਮ ਮਾਰੇ। ਜਿਹੜਾ ਗੁਰੂ ਤੋਂ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਮਾਇਆ ਦੇ ਭੋਗ ਪਦਾਰਥ ਹੈ, ਇਹਨਾਂ ਦਾ ਸੁਭਾਅ ਹੀ ਐਸਾ। ਪਹਿਲੀ ਬੁਰਕੀ ਵਿੱਚ ਜੋ ਸਵਾਦ ਹੈ ਤੁਹਾਨੂੰ ਆਖਰੀ 'ਚ ਨਹੀਂ ਆਏਗਾ। ਇਹ ਤੇ ਬੜੀ ਛੇਤੀ ਫਿੱਕੇ ਪੈ ਜਾਂਦੇ ਨੇ, ਕਹਿੰਦੇ ਨੇ ਖਿਣ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਪੋ। ਕੌੜੇ ਦਾ ਅਰਥ ਹੈ ਦੁਖਦਾਈ ਹੋ ਗਏ, ਹੁਣ ਸੁੱਖ ਨਹੀਂ ਮਿਲ ਰਿਹਾ। ਹਾਂਜੀ
ਵਿੱਚ ਨਾ ਕੋਈ ਕਰ ਸਕਿਆ ਕਿਸ ਥਾਂ ਰੋਵੇ ਰੋਜ਼।
ਰੋਜ਼ ਨਿੱਤ ਰੋਣੇ ਰੋਣ ਦਾ ਕੋਈ ਫਾਇਦਾ ਨਹੀਂ, ਤੇ ਰੋਣੇ ਵੀ ਉਹਨਾਂ ਕੋਲ ਰੋਣੇ ਆ ਜਿਹੜੇ ਵਿਚੋਲਗੇ ਕਰਨ ਦੇ ਯੋਗ ਹੀ ਨਹੀਂ, ਜਿਹੜੇ ਆਪ ਵਿਛੜੇ। ਮੈਂ ਸਾ ਕਿਤੇ ਪੜ੍ਹਿਆ ਸੀ ਜੰਗਲ 'ਚ ਇੱਕ ਬੰਦਾ ਭੁੱਲ ਗਿਆ, ਚਾਰ ਦਿਨ ਦਾ ਭੁੱਖਾ ਸੀ ਅਤੇ ਇੱਕ ਸਾਹਮਣੇ ਨਜ਼ਰ ਆਇਆ ਅਤੇ ਕਹਿਣ ਲੱਗਾ ਸ਼ੁਕਰ ਹੈ ਰੱਬ ਦਾ, ਮੈਂ ਬੜਾ ਦੁਖੀ ਸਾ, ਮੈਂ ਚੌਂ ਦਿਨਾਂ ਦਾ ਭੁੱਲਿਆ, ਤੂੰ ਮਿਲ ਗਿਆ। ਅਤੇ ਉਹ ਕਹਿਣ ਲੱਗਾ ਫਿਰ ਖੁਸ਼ੀ ਕਿਸ ਗੱਲ ਦੀ ਹੈ? ਕਹਿਣ ਲੱਗਾ ਤੂੰ ਮਿਲ ਗਿਆ। ਅਤੇ ਕਹਿਣ ਲੱਗਾ ਮੈਂ ਅੱਠਾਂ ਦਿਨਾਂ ਦਾ ਭੁੱਲਿਆ, ਤੂੰ ਖੁਸ਼ ਕੀ ਹੋ ਰਿਹਾ? ਤੂੰ ਚੌਂ ਦਿਨਾਂ ਦਾ ਭੁੱਲਿਆ, ਹੁਣ ਜਾਣਾ ਉਹਨਾਂ ਕੋਲ ਹੈ ਜੋ ਤੇਰੇ ਨਾਲੋਂ ਵੀ ਦੁਖੀ ਬੈਠੇ ਹੋਏ ਨੇ, ਭਾਈ ਮੈਨੂੰ ਆਨੰਦਿਤ ਕਰ ਦਿਓ, ਮੇਰਾ ਦੁੱਖ ਮੁਕਾ। ਉਹ ਤੇਰੇ ਹੱਥਾਂ ਵੱਲ ਵੇਖਦੇ ਨੇ, ਦੇ ਕੇ ਕੀ ਜਾਂਦਾ? ਹੱਦ ਹੋ ਗਈ ਦੁੱਖ ਮੁਕਾਉਣ, ਉਹਨਾਂ ਕੋਲ ਜਾਂਦਾ ਉਹ ਜਿਹੜੇ ਇਹਨੂੰ ਲੁੱਟਣ ਵਾਸਤੇ ਬੈਠੇ। ਹਰ ਬਿਨ ਭਰਮ ਭੁਲਾਨੇ ਅੰਦਾ, ਜਾਂ ਪੈ ਜਾਊਂ ਆਪ ਛੁਟਕਾਵਣ ਤੇ ਫਾਂਦੇ ਬਫੰਦਾ। ਉਹ ਤੇ ਆਪ ਫਾਈ ਵਿੱਚ ਫਸੇ ਹੋਏ ਨੇ, ਉਹਨਾਂ ਦੇ ਕੋਲ ਜਾਂਦਾ ਕਿਸ ਤਰ੍ਹਾਂ ਰੋਵਾਂ ਰੋ। ਇਹ ਵਿਚੋਲਗੀ ਕਰਨਗੇ, ਇਹਨਾਂ ਦੇ ਪੱਲੇ ਤੇ ਆਪ ਕੁਛ ਨਹੀਂ। ਮੰਗਤਿਆਂ ਨੂੰ ਨਾ ਮੰਗ, ਭਿਖਾਰੀਆਂ ਕੋਲ ਨਾ ਜਾ, ਧਾਤੇ ਕੋਲ ਆ ਜਿਸ ਤੋਂ ਵਿਛੜਿਆ ਉਸ ਨੂੰ ਮਿਲ। ਹਾਂਜੀ
ਕੀਤਾ ਕਿਸ਼ੂ ਨਾ ਹੋਵਈ ਲਿਖਿਆ ਧੁਰ ਸੰਯੋਗ।
ਧੁਰੋਂ ਹੀ ਰਜ਼ਾ ਲਿਖੀ ਗਈ, ਪਹਿਲੇ ਦਿਨ ਹੀ ਲਿਖ ਦਿੱਤੀ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਕੀਤਾ ਤੇਰਾ ਤੇ ਕੁਛ, ਤੂੰ ਅਸਮਰੱਥ ਹੈ, ਤੇਰਾ ਕੀਤਾ ਕੀ ਹੋਵੇਗਾ? ਤੇ ਸਰਬ ਕਲਾ ਸਮਰੱਥ ਉਹ ਕਿਰਪਾ ਕਰੇ, ਕੀਤਾ ਕਿਸ਼ੂ ਨਾ ਹੋਵੇ ਜੋ ਤੋਰੋਂ ਹੀ ਸੰਯੋਗ ਲਿਖੇ ਹੋਏ ਨੇ ਕਿ ਅੱਗ 'ਚ ਹੱਥ ਪਾਏਗਾ ਸੜ ਜਾਏਗਾ, ਪਾਪ ਕਰੇਗਾ ਦੁਖੀ ਹੋਏਗਾ, ਰੱਬ ਨੂੰ ਭੁੱਲੇਗਾ ਦੁਖੀ। ਇਹ ਤੇ ਤੋਰੋਂ ਸੰਯੋਗ ਲਿਖੇ ਹੋਏ ਨੇ, ਤੇਰਾ ਕੀਤਾ ਕੀ ਹੋ ਸਕਦਾ ਹੈ?
ਵਡਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰ ਹੈ ਸਭ ਬਿਯੋਗ।
ਵੱਡੇ ਭਾਗਾਂ ਨਾਲ ਜੇ ਮੇਰਾ ਪ੍ਰਭੂ ਮਿਲ ਜਾਏ ਤੇ ਸਾਰੇ ਹੀ ਵਿਛੋੜੇ ਮੁੱਕ ਸਕਦੇ ਨੇ। ਭਾਈ ਵੀਰ ਸਿੰਘ ਹੋਰਾਂ ਬੜਾ ਸੁੰਦਰ ਇੱਕ ਪ੍ਰਮਾਣ ਦਿੱਤਾ, ਮੈਂ ਸਿਰਫ ਉਹ ਤੁਹਾਨੂੰ ਸੁਣਾ ਦਿਆਂ ਵਿਚਾਰ ਹੀ। ਕਹਿੰਦੇ ਨੇ ਬੜਾ ਸੁੰਦਰ ਲੱਗ ਰਿਹਾ ਸੀ, ਕੋਲਾ ਅੱਗ ਵਿੱਚ ਸੀ, ਬਾਹਰ ਕੱਢਿਆ ਕਾਲਾ ਹੋ ਗਏ, ਇਹਨੂੰ ਆਖਿਆ ਲਾਲ ਕਰ ਦਈਏ, ਫਿਰ ਬੜੇ ਰੰਗ ਚਾੜੇ ਧੋਤਾ। ਉਹ ਕਹਿੰਦੇ ਨੇ ਨਹੀਂ, ਇੱਕ ਸਿਆਣੇ ਨੇ ਕਿਹਾ ਉਹ ਵਿਛੜ ਗਿਆ, ਅੱਗ 'ਚ ਪਾਓ ਫਿਰ ਉਹ ਰੰਗ ਆ ਜਾਏਗਾ। ਉਹ ਹਾਲਤ ਸਾਡੀ ਹੈ, ਨਾਮ ਬਾਣੀ ਤੋਂ ਵਿਛੜ ਜਾਂਦੇ ਹਾਂ ਤੇ ਲਾਲੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਕਾਲ ਖਾ ਜਾਂਦੀ ਹੈ। ਜਿਵੇਂ ਕਿਹਾ ਨਾਨਕ ਪ੍ਰਭ ਸ਼ਰਨਾਈ ਮੁੱਖ ਨਿੰਦਕ ਹੈ ਸ਼ਾਹੀ, ਉਹ ਕੋਲੇ ਵਾਲਾ ਹਾਲ ਹੋ ਜਾਂਦਾ। ਫਿਰ ਸੰਗਤ ਵਿੱਚ ਆ ਜਾ, ਰੱਬ ਨੂੰ ਮਿਲ ਪਾਓ, ਉਹ ਲਾਲੀਆਂ ਫਿਰ ਚੜ ਜਾਣਗੀਆਂ, ਉਹ ਆਨੰਦ ਫਿਰ ਬਣ ਜਾਏਗਾ। ਕਿਹਾ ਕਿ ਜੇ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪਵੇ, ਜਿਸ ਤੋਂ ਵਿਛੜ ਕੇ ਦੁਖੀ ਹੋਏ ਆ ਫਿਰ ਮਿਲ ਜਾਏ, ਸਾਰੇ ਵਿਛੋੜੇ ਮੁੱਕ ਜਾਣ, ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ ਤਾਂ ਉਤਰੈ ਸਭਯੋਗ। ਹਾਂਜੀ
ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ।
ਬੰਦੀ ਤੇ ਸਮਝਦੇ ਉਹਨੂੰ ਕੈਦ, ਤੇ ਮੋਚ ਦਾ ਅਰਥ ਕੀ ਹੁੰਦਾ? ਛੁਟਕਾਰਾ, ਆਜ਼ਾਦ ਹੋ ਜਾਣਾ। ਕਹਿੰਦੇ ਨੇ ਹੇ ਬੰਦੀ ਛੋੜ, ਕੈਦ ਚੋਂ ਰਿਹਾ ਕਰਾਉਣ ਵਾਲੇ, ਜੇਲ੍ਹਾਂ ਚੋਂ ਬਾਹਰ ਕੱਢਣ ਵਾਲੇ, ਜਿਵੇਂ 52 ਕੈਦੀ ਕਢਵਾਏ ਸਨ। ਹੇ ਮੇਰੇ ਸਾਹਿਬ ਜੀਓ, ਬੰਦੀ ਮੋਚ, ਮੈਨੂੰ ਰੱਖ ਲਓ, ਮੇਰੀ ਬੇਨਤੀ ਹੈ, ਮੇਰੇ ਤੇ ਕਿਰਪਾ ਕਰੋ।
ਕਤਿਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ।
ਸਾਰੀਆਂ ਸੋਚਾਂ, ਸਾਰੇ ਫਿਕਰ, ਸਾਰੇ ਫਿਕਰ ਮੁੱਕ ਜਾਂਦੇ ਨੇ ਕਤਕ ਵਿੱਚ ਸਾਧ ਸੰਗਤ ਹੋ ਜਾਏ। ਸਾਧ ਸੰਗਤ ਕੀ ਹੈ? ਆਏ ਬੈਠੇ ਜਿਵੇਂ ਆਏ ਉਸ ਤਰ੍ਹਾਂ ਤੁਰ ਗਏ? ਨਹੀਂ, ਸੰਗਤ ਹੈ ਕਿਸ਼ੋ, ਜਿਵੇਂ ਜਗਦੇ ਦੀਵੇ ਕੋਲ ਬੁਝਿਆ ਦੀਵਾ ਜਾਏ ਸੰਗਤ ਕਰਨ ਤੇ ਕੀ ਉਹ ਕੋਲ ਹੋ ਕੇ ਆ ਜਾਏ? ਨਹੀਂ, ਜਗ ਕੇ ਆਏ ਤੇ ਸੰਗਤ ਹੋ ਗਈ। ਪਾਰਸ ਨੂੰ ਲੋਹਾ ਛੋਹ ਕੇ ਆਏ, ਸੋਨਾ ਬਣ ਕੇ ਆਏ ਤੇ ਸੰਗਤ ਹੋਈ। ਸੰਗਤ ਹੋਈ ਤਾਂ ਜੇ ਗੁਰੂ ਕਾ ਸਿੱਖ ਬਣ ਕੇ ਆਇਆ। ਗਿਆ ਸੀ ਸਧਾਰਨ, ਪਰ ਗੁਰੂ ਦਾ ਸਿੱਖ ਬਣ ਕੇ ਆਇਆ, ਸਾਰੇ ਫਿਕਰ ਮੁੱਕ ਜਾਂਦੇ ਨੇ। ਕਤਕ ਹੋਵੇ ਸਾਧ ਸੰਗ ਬਿਨ ਸਭੈ ਸੋਚ। ਇਹ ਤੇ ਧਿਆਨ ਸਾਨੂੰ ਸਭ ਨੂੰ ਹੁੰਦਾ ਜੀ, ਮਹੀਨਾ ਚੜ ਗਏ। ਇਹ ਵਿਚਾਰ ਸੀ ਸਨਾਤਨ ਬ੍ਰਾਹਮਣੀ ਚੰਕੇ ਦੇ ਮੱਥੇ ਲੱਗ ਲਓ, ਮਹੀਨਾ ਸੁੱਖ ਨਾਲ ਬਤੀਤ ਹੋ ਜਾਏਗਾ। ਸੁਣ ਲਓ, ਆਪ ਭਾਵੇਂ ਜੋ ਮਰਜ਼ੀ ਕਰੀ ਜਾਓ। ਸਤਿਗੁਰੂ ਕਹਿੰਦੇ ਨੇ ਭਲਿਆ ਲੋਕਾ, ਆਪਣਾ ਮੱਥਾ ਗੁਰੂ ਅੱਗੇ ਰੱਖ, ਇੰਜ ਕਰ ਮੱਥਾ ਤੇਰਾ ਇੰਨਾ ਚੰਗਾ ਹੋ ਜਾਏ ਕਿ ਜਿਹੜਾ ਤੇਰੇ ਮੱਥੇ ਲੱਗੇ ਉਹਦਾ ਭਲਾ ਹੋ ਜਾਏ, ਜਿਹੜਾ ਤੇਰੇ ਮੱਥੇ ਲੱਗੇ ਉਹਨੂੰ ਰੱਬ ਯਾਦ ਆ ਜਾਏ, ਜਿਹੜਾ ਤੇਰੇ ਮੱਥੇ ਲੱਗੇ ਉਹ ਗੁਰੂ ਨਾਲ ਜੁੜ ਜਾਏ। ਸਤਿਗੁਰਾਂ ਨੇ ਗੱਲ ਕਹੀ ਸੀ, ਕਰਮ ਤੇ ਹੈ, ਕਰਮਾਂ ਦਾ ਦਾਤਾ ਆਪ ਹੈ, ਜਦੋਂ ਕਿਰਪਾ ਕਰਦੇ ਹਨ ਇੱਕ ਛਿਣ ਲੱਗਦਾ। ਕਹੋ ਕਬੀਰ ਬੁੱਧ ਹਿਰਲੀ ਮੇਰੀ, ਬੁੱਧ ਬਦਲੀ ਸਿੱਧ ਭਾਈ। ਇੱਕ ਬਚਨ ਕਰਕੇ ਸਮਾਪਤੀ ਕਰਾਂ। ਕੋਈ ਅਜ਼ੀਮ ਗੁਣਾ ਕਰ ਬੈਠੇ ਉਹਨੂੰ ਫਾਂਸੀ ਦਿੰਦੇ ਹਾਂ। ਗੁਰੂ ਨੇ ਵੀ ਵੱਡੇ ਵੱਡੇ ਗੁਣਾਗਾਰਾਂ ਨੂੰ ਫਾਂਸੀ ਦਿੱਤੀ, ਪਰ ਉਹ ਢੰਗ ਆਪਣਾ ਸੀ। ਪਤਾ ਕਿਹੜਾ? ਗੌਰਮੈਂਟ ਫਾਂਸੀ ਲਾਉਂਦੀ ਹੈ ਤਨ ਨੂੰ, ਗਲ 'ਚ ਰੱਸਾ ਪਾਉਂਦੀ ਹੈ ਨਾ। ਗੁਰੂ ਨੇ ਫਾਂਸੀ ਲਾਈ ਹੈ ਮਨ ਨੂੰ, ਇਹਨਾਂ ਨੇ ਮਨ ਨੂੰ ਫਾਂਸੀ ਲਾ ਦਿੱਤੇ, ਮਨ ਮਾਰ ਦਿੱਤਾ। ਮਨ ਮਰਨ ਨਾਲ ਸਾਰੇ ਵਿਕਾਰ ਮਰ ਗਏ ਅਤੇ ਤਨ ਸੇਵਾ ਵਿੱਚ ਲੱਗ ਗਿਆ। ਵੱਡੇ ਤੋਂ ਵੱਡੇ ਗੁਣਾਗਾਰ ਜਿਹੜੇ ਸਨ ਉਹ ਸੰਤ ਬਣ ਗਏ, ਉਹ ਭਗਤ ਬਣ ਗਏ। ਗੁਰੂ ਵੀ ਮਾਰਦਾ, ਪਰ ਗੁਰੂ ਮਨ ਮਾਰਦਾ, ਗੁਰੂ ਵਿਕਾਰ ਮਾਰਦਾ। ਸਾਰੇ ਫਿਕਰ ਹੁਣੇ ਸੁਣੇ ਹੈ, ਕਤਕ ਹੋਵੇ ਸਾਧ ਸੰਗ ਬਿਨ ਸੈ ਸਭੈ ਸੋਚ। ਭੁੱਲਾਂ ਦੀ ਖਿਮਾ ਜੀਓ, ਆਖਰੀ ਪੰਕਤੀਆਂ ਸਰਵਣ ਕਰੋ ਜੀਓ। ਹਾਂਜੀ
ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਕ
ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।